ਸਤਨਾਮ ਵਾਹਿਗੁਰੂ ਸਾਹਿਬ ਜੀਓ। ਇਤ ਸ੍ਰੀ ਚਰਿਤਰੋ ਪਖਿਆਨੇ ਤ੍ਰਿਆ ਚਰਿਤ੍ਰੇ ਮੰਤਰੀ ਭੂਪ ਸੰਵਾਦੇ 405 ਚਰਿੱਤਰ ਸਮਾਪਤ। ਮਸਤ ਸ਼ੁਭ ਮਸਤ ਅਫਜੂ ਦੋਹਰਾ ਦਾਸ ਜਾਨ ਕਰ ਦਾਸ ਪਰ ਕੀਜੈ ਕਿਰਪਾ ਅਪਾਰ। ਆਪ ਹਾਥ ਦੈ ਰਾਖ ਮੋਹੇ ਮਨ ਕਰਮ ਬਚਨ ਵਿਚਾਰ। ਚੌਪਈ ਮੈਂ ਨਾ ਗਣੇਸ਼ ਪ੍ਰਿਥਮ ਮਨਾਉਂ ਕਿਸ਼ਨ ਬਿਸ਼ਨ ਕਬ ਹੂੰ ਨਹਿ ਧਿਆਉ। ਕਾਨ ਸੁਣੇ ਪਹਿਚਾਨ ਨ ਤਿਨ ਸੋ ਲਿਵ ਲਾਗੀ ਮੋਰੀ ਪਗ ਇਨ ਸੋ। ਮਹਾਂਕਾਲ ਰਖਵਾਰ ਖਮਾਰੂ ਮਹਾਂਲੋਹ ਮੈਂ ਕਿੰਕਰ ਥਾਰੂ। ਆਪਣਾ ਜਾਨ ਕਰੋ ਰਖਵਾਰ। ਬਾਹ ਗਹੇ ਕੀ ਲਾਜ ਵਿਚਾਰ। ਆਪਣਾ ਜਾਨ ਮੁਝੈ ਪ੍ਰਤ ਪਰਿਯੈ ਚੁਨ ਚੁਨ ਸਤਰ ਖਮਾਰੇ ਮਰੀਐ। ਦੇਗ ਤੇਗ ਜਗ ਮੈਂ ਦੋ ਚੱਲੈ ਰਾਖ ਆਪ ਮੋਹੇ ਔਰ ਨਾ ਦਲੈ। ਦੇਗ ਤੇਗ ਜਗ ਮੈਂ ਦੋ ਚੱਲੈ ਰਾਖ ਆਪ ਮੋਹੇ ਔਰ ਨਾ ਦਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਦਸਾਂ ਪਾਤਸ਼ਾਹੀਆਂ ਦੀ ਜੋਤ, ਸਰਬ ਕਲਾ ਸਮਰੱਥ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਅੰਦਰ ਜੁੜ ਬੈਠੇ ਗੁਰੂ ਸਵਾਰੀ ਸਤਸੰਗੀ ਜਨੋ, ਆਪ ਜੀ ਪਿਛਲੇ ਦਿਨਾਂ ਤੋਂ ਕਲਗੀਧਰ ਪਾਤਸ਼ਾਹ ਜੀ ਦੁਆਰਾ ਉਚਾਰਨ ਕੀਤੀ ਹੋਈ ਪਾਵਨ ਪਵਿੱਤਰ ਬਾਣੀ ਚੌਪਈ ਸਾਹਿਬ, ਜੋ ਕਿ ਨਿਤ ਨੇਮ ਅੰਦਰ ਸੁਭਾਏਵਾਨ ਹੈ, ਉਸ ਬਾਣੀ ਦੇ ਨਾਲ ਲਿਖੇ ਹੋਏ ਕੁਝ ਦੋਹਰੇ ਆਪ ਜੀ ਨੇ ਅੱਜ ਉਹਨਾਂ ਵਿੱਚੋਂ ਕੁਝ ਦੋਹਰੇ ਔਰ ਛੰਦ ਸਰਵਣ ਕੀਤੇ। ਸਤਿਗੁਰੂ ਨੇ ਇਹ ਜੋ ਬਾਣੀ ਹੈ, ਜਿਸ ਬਾਣੀ ਦੇ ਸਿਰਲੇਖ ਥੱਲੇ ਲਿਖੇ, ਉਸ ਬਾਣੀ ਦਾ ਅੱਜ ਨਾਮ ਲਿਆ ਹੈ, ਜਿਸ ਦਾ ਨਾਮ ਹੈ ਚਰਿਤਰੋ ਪਖਿਆਨ। ਇਸ ਬਾਣੀ ਦੇ 405 ਚਰਿੱਤਰ ਹਨ, 405 ਅਧਿਆਏ ਹਨ, ਲੈਸਨ ਹਨ, ਪਾਠ ਹਨ, ਜਿਨ੍ਹਾਂ ਦੇ ਵਿੱਚ ਵੱਖਰੇ ਵੱਖਰੇ ਪ੍ਰਸੰਗ ਸੰਸਾਰ ਦੇ ਵਿੱਚ ਜਿਹੜੀਆਂ ਇਸਤਰੀਆਂ ਔਰ ਪੁਰਸ਼ ਆਪਣੇ ਜੀਵਨ ਦੇ ਰਸਤੇ ਤੋਂ ਭਟਕ ਗਏ, ਉਹਨਾਂ ਦੀ ਵਿਆਖਿਆ ਵਿਚਾਰ ਇਹਨਾਂ ਵਿੱਚ ਪਿੱਛੇ ਲਿਖੀ ਹੋਈ ਹੈ। ਔਰ ਇਹ ਕਹਾਣੀਆਂ ਜਿਹੜੀਆਂ ਨੇ ਸਮਾਜ ਵਿੱਚ ਪ੍ਰਚਲਿਤ ਸਨ। ਪਖਿਆਨ ਦਾ ਮਤਲਬ ਹੈ, ਜਿਵੇਂ ਗੁਰੂ ਸਾਹਿਬ ਨੇ ਬਚਨ ਕੀਤਾ ਹੈ, ਇਤ ਸ੍ਰੀ ਚਰਿਤਰੋ ਪਖਿਆਨੇ। ਪਾਖਿਆਨ ਸ਼ਬਦ ਦੇ ਅਰਥ ਨੇ ਕਿਸੇ ਖਾਸ ਗੱਲ ਨੂੰ ਸਮਝਾਉਣ ਵਾਸਤੇ ਕੋਈ ਕਹਾਣੀ ਦੇ ਵਿੱਚ ਪਾ ਕੇ ਗੱਲ ਕਹਿਣੀ, ਜੋ ਵਾਪਰੀ ਨਾ ਹੋਵੇ, ਅਸਲ ਵਿੱਚ ਹੋਈ ਨਾ ਹੋਵੇ। ਕਿਸੇ ਨੂੰ ਪੂਰੀ ਤਰ੍ਹਾਂ ਜਿਵੇਂ ਆਪਾਂ ਕਹਿੰਦੇ ਹਾਂ ਬਈ ਬਾਹਰ ਬੱਦਲ ਬੜਾ ਖਤਰਨਾਕ ਚੜਿਆ, ਇਹਦਾ ਕੋਈ ਭਰੋਸਾ ਨਹੀਂ। ਹੁਣ ਉਹ ਵੇਖਣ ਵਿੱਚ ਉਹਦੇ ਉੱਤੇ ਲਿਖਿਆ ਨਹੀਂ ਹੋਇਆ ਵੀ ਇਹ ਖਤਰਨਾਕ, ਸਿਰਫ ਸੁਚੇਤ ਕਰਨ ਵਾਲਾ ਕਹਿ ਰਿਹਾ ਵੀ ਇਹਦੇ ਵਿੱਚੋਂ ਇੰਨੀ ਬਾਰਿਸ਼ ਹੋ ਸਕਦੀ ਹੈ, ਇਸ ਬਾਰਿਸ਼ ਨਾਲ ਹੜ੍ਹ ਆ ਸਕਦਾ, ਇਹਦੇ ਨਾਲ ਖੇਤ ਡੁੱਬ ਸਕਦੇ ਨੇ, ਇਹਦੇ ਨਾਲ ਘਰ ਡੁੱਬ ਸਕਦੇ ਨੇ, ਉਪਰਾਲਾ ਕਰ ਲੈਣਾ ਚਾਹੀਦਾ। ਯਾਨੀ ਕਿ ਗੱਲ ਨੂੰ ਵਧਾ ਕੇ ਕਹਿਣਾ, ਇਹ ਜਿਹੜੇ ਚਰਿੱਤਰ ਨੇ ਇਹਨਾਂ ਦੇ ਵਿੱਚ ਜਿਵੇਂ ਕਿ ਅੱਗੇ ਲਿਖਿਆ ਮੰਤਰੀ ਭੂਪ ਸੰਵਾਦੇ, ਇੱਕ ਮੰਤਰੀ ਹੈ ਤੇ ਇੱਕ ਭੂਪ ਦਾ ਅਰਥ ਰਾਜਾ ਹੈ। ਉਹਦਾ ਮੰਤਰੀ ਉਸ ਰਾਜੇ ਨੂੰ ਕੁਝ ਕਹਾਣੀਆਂ ਸੁਣਾ ਰਿਹਾ ਹੈ, ਚਰਿੱਤਰਹੀਨ ਇਸਤਰੀਆਂ ਔਰ ਪੁਰਸ਼ਾਂ ਦੀਆਂ, ਜਿਨ੍ਹਾਂ ਦਾ ਕਰੈਕਟਰ ਲੈਸ ਹੈ, ਮਨੁੱਖੀ ਕਦਰ ਕੀਮਤ ਤੋਂ ਡਿੱਗ ਚੁੱਕਾ ਹੈ। ਉਸ ਰਾਜੇ ਨੂੰ ਇਹ ਜਿਹੜਾ ਵਜ਼ੀਰ ਹੈ ਉਹ ਸਾਰੀਆਂ ਗੱਲਾਂ ਸਮਝਾ ਰਿਹਾ ਵੀ ਇਹਦਾ ਇਹ ਚੀਜ਼ਾਂ ਹਰ ਇੱਕ ਇਨਸਾਨ ਨੂੰ ਸਮਝ ਆਉਣੀਆਂ ਚਾਹੀਦੀਆਂ, ਇਹ ਬੜਾ ਵੱਡਾ ਖਤਰਾ ਹੈ ਜੀਵਨ ਵਿੱਚ। ਉਸੇ ਦੀਆਂ ਗੱਲਾਂ ਨੂੰ ਜਿਹੜੀਆਂ ਪਹਿਲਾਂ ਹੀ ਪ੍ਰਚਲਿਤ ਸਨ, ਸਤਿਗੁਰੂ ਨੇ ਆਪਣੇ ਸਿੱਖਾਂ ਨੂੰ ਸਮਝਾਉਣ ਵਾਸਤੇ ਇਹ ਚੀਜ਼ਾਂ ਵਰਤੀਆਂ ਵਿੱਚ, ਉਹ ਕਹਾਣੀਆਂ ਵਿੱਚ ਕਈਆਂ ਤੇ ਉਹਨਾਂ ਦੇ ਬੜੇ ਖਤਰਨਾਕ ਰੂਪ ਦੱਸੇ ਵੀ ਕਈਆਂ ਲੋਕਾਂ ਨੇ ਇਸ ਵਾਸ਼ਨਾ ਦੀ ਨਦੀ ਵਿੱਚ ਵਹਿ ਕੇ ਉਹਨਾਂ ਨੇ ਆਪਣੇ ਜੀਵਨ ਦੇ ਅਸਲੀ ਰਾਹ ਤੋਂ ਭਟਕ ਕੇ ਆਪਣਾ ਜੀਵਨ ਬਰਬਾਦ ਕਰ ਲਿਆ, ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵਿੱਚ ਵੀ ਇਹ ਬਚਨ ਆਉਂਦੇ ਨੇ। ਤੁਸੀਂ ਬਚਨ ਸੁਣੋਗੇ, ਗੌਤਮ ਤਪਾ ਅਹਿਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ, ਸਾਫ ਲਿਖਿਆ ਹੋਇਆ, ਸਹਿਸ ਸਰੀਰ ਚਿਹਨ ਪੱਗ ਹੋਏ ਤਾਂ ਮਨ ਪਛੋਤਾਇਆ, ਉਹਦਾ ਫਲ ਕੀ ਮਿਲਿਆ। ਇੱਥੇ ਕਹਾਣੀ ਕਹਿਣ ਦਾ ਕੇਵਲ ਮਤਲਬ ਇਹ ਨਹੀਂ ਵੀ ਕੰਨ ਰਸ ਬਣਾਉਣਾ, ਨਹੀਂ, ਇਹਦੇ ਵਿੱਚ ਉਹਦੇ ਪਛਤਾਵੇ ਦੀ ਵਰਤੋਂ ਕੀਤੀ ਗਈ ਵੀ ਵੇਖੋ ਇੰਦਰ ਕਿੰਨਾ ਪਛਤਾਉਂਦਾ, ਉਹਦੇ ਸਰੀਰ ਤੇ ਕਿੰਨੇ ਹੀ ਅੰਗ ਪੈਦਾ ਹੋ ਗਏ, ਪਛਤਾਉਂਦਾ ਬਹੁਤ ਹੈ। ਇਹਦਾ ਮਤਲਬ ਕੀ ਹੈ ਵੀ ਆਉਣ ਵਾਲੀ ਨਸਲ ਨੂੰ ਸੁਚੇਤ ਕਰਨ ਤਾਂ ਸਤਿਗੁਰੂ ਇਹ ਬਚਨ ਕਹਿ ਰਹੇ ਨੇ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇਹਦੀ ਪ੍ਰੋੜਤਾ ਕੀਤੀ ਗਈ, ਇਹ ਨਕਸ਼ੇ ਦਿੱਤੇ ਗਏ ਨੇ ਵੀ ਕਿਤੇ ਜਿਹੜਾ ਗੁਰਸਿੱਖ ਹੈ ਸਿੱਖੀ ਦੇ ਮਾਰਗ ਦੇ ਉੱਤੇ ਤੁਰਦਾ ਹੋਇਆ ਜਿਹੜੀਆਂ ਚੀਜ਼ਾਂ ਦੀ ਉਹਨੇ ਤੁਸੀਂ ਵੇਖਿਆ ਹੋਵੇਗਾ ਨਾ, ਸੁਣਿਆ ਹੋਵੇਗਾ ਵੀ ਜਦੋਂ ਇੱਕ ਫੌਜ ਕਿਸੇ ਦੂਜੇ ਥਾਂ ਤੇ ਹਮਲਾ ਕਰਦੀ ਏ ਤੇ ਸਭ ਤੋਂ ਪਹਿਲਾਂ ਉਹਨੂੰ ਉਸ ਥਾਂ ਦੇ ਬਾਰੇ ਨਕਸ਼ੇ ਦੱਸੇ ਜਾਂਦੇ ਨੇ ਵੀ ਇਹ ਸੜਕ ਇਧਰੋਂ ਦੀ ਜਾਂਦੀ ਹੈ, ਇਹ ਰਸਤਾ ਇਧਰੋਂ ਜਾਂਦਾ ਹੈ, ਇੱਥੇ ਜਾਓਗੇ ਤੇ ਰਾਹ ਵਿੱਚ ਨਦੀ ਆਵੇਗੀ, ਇੱਥੇ ਜੰਗਲ ਆਵੇਗਾ, ਇੱਥੇ ਪੁਲ ਆਵੇਗਾ, ਇੰਨੇ ਕੁ ਜੰਗਲ ਵਿੱਚ ਜੰਗਲੀ ਜਾਨਵਰ ਰਹਿੰਦੇ ਨੇ, ਉੱਥੇ ਫਿਰ ਜਿੱਥੇ ਕਿਤੇ ਉਸ ਇਲਾਕੇ ਦੇ ਵਿੱਚ ਬਹੁਤਾ ਖਤਰਾ ਹੋਵੇ ਨਾ ਵੀ ਤੁਸੀਂ ਜਦੋਂ ਇੱਥੋਂ ਨਿਕਲਣਾ ਇੱਥੇ ਤੁਹਾਨੂੰ ਬਹੁਤਾ ਖਤਰਾ ਹੈ, ਉੱਥੇ ਲਾਲ ਨਿਸ਼ਾਨ ਲਾ ਦਿੰਦੇ ਨੇ ਤਾਂ ਕਿ ਜਦੋਂ ਇਹਨਾਂ ਨੇ ਲੰਘਣਾ ਇਹਨਾਂ ਨੂੰ ਪਹਿਲਾਂ ਹੀ ਪਤਾ ਹੋਵੇ ਵੀ ਇਸ ਥਾਂ ਤੇ ਖਤਰਾ ਹੈ। ਤੇ ਜਿਸ ਜੀਵਨ ਦੇ ਵਿੱਚ ਅਸੀਂ ਵਿਚਰਨਾ ਹੈ ਗੁਰੂ ਸਾਹਿਬ ਨੂੰ ਉਸ ਜੀਵਨ ਦਾ ਪਤਾ ਹੈ ਵੀ ਸਿੱਖ ਨੇ ਕਿਹੜੇ ਕਿਹੜੇ ਰਸਤਿਆਂ ਤੋਂ ਨਿਕਲਣਾ, ਕਿੱਧਰ ਜਾਣਾ, ਤੇ ਇਸ ਜੀਵਨ ਦੇ ਦੌਰਾਨ ਜਿੱਥੇ ਜਿੱਥੇ ਬਹੁਤੇ ਵੱਡੇ ਖਤਰੇ ਨੇ, ਕ੍ਰੋਧ ਦਾ ਖਤਰਾ ਹੈ, ਕਾਮ ਦਾ ਖਤਰਾ ਹੈ, ਹੋਰ ਕਈ ਤਰ੍ਹਾਂ ਦੇ ਖਤਰੇ ਨੇ, ਹੰਕਾਰ ਦੇ, ਨਿੰਦਿਆ ਦੇ, ਈਰਖਾ ਦੇ, ਉਹ ਸਾਰੇ ਸਾਰੇ ਖਤਰੇ ਗੁਰਬਾਣੀ ਦੇ ਵਿੱਚ ਲਿਖੇ ਹੋਏ ਨੇ ਵੀ ਜਦੋਂ ਇੱਥੋਂ ਦੀ ਸਿੱਖ ਲੰਘੇਗਾ ਇਹਨਾਂ ਮੋੜਾਂ ਦੇ ਉੱਤੇ ਆ ਕੇ ਥੋੜਾ ਜਿਹਾ ਸੁਚੇਤ ਹੋ ਜਾਏ, ਕਿਤੇ ਇੱਕ ਸ਼ਿਕਾਰ ਨਾ ਹੋ ਜਾਏ ਕਿਤੇ ਇਹਨਾਂ ਚੀਜ਼ਾਂ ਦਾ। ਇਸੇ ਕਰਕੇ ਹੀ ਕਲਗੀਆਂ ਵਾਲੇ ਪਾਤਸ਼ਾਹ ਨੇ ਇਹਨਾਂ ਕਹਾਣੀਆਂ ਦੀ ਵਿੱਚ ਵਰਤੋਂ ਕੀਤੀ ਹੈ, ਨਾ ਕਿ ਇਹ ਸੱਚ ਵਿੱਚ ਕਿਤੇ ਵਾਪਰੀਆਂ ਨੇ, ਅਸਲ ਵਿੱਚ ਇਹ ਸਮਝਾਉਣ ਵਾਸਤੇ ਹੈ ਵੀ ਇਸ ਕਾਮ ਵੇਗ ਵਿੱਚ ਵਾਸ਼ਨਾ ਦੀ ਨਦੀ ਵਿੱਚ ਕਿਵੇਂ ਲੋਕ ਡੁੱਬ ਗਏ ਤੇ ਗੁਰਸਿੱਖ ਨੂੰ ਸੁਚੇਤ ਕਰ ਦਿੱਤਾ ਗਿਆ। ਇਸ ਲਈ ਕਹਿੰਦੇ ਨੇ ਇਤ ਦਾ ਮਤਲਬ ਇਸ ਬਾਣੀ ਦੇ ਵਿੱਚ ਇਹਨਾਂ ਚਰਿੱਤਰਾਂ ਦੇ ਅੰਦਰ ਸ਼੍ਰੀ ਚਰਿਤਰੂ ਪਖਿਆਨੇ, ਇਹ ਬਾਣੀ ਦਾ ਨਾਮ ਹੈ ਚਰਿੱਤਰ ਪਖਿਆਨ। ਪਖਿਆਨ ਦਾ ਮਤਲਬ ਇਹ ਬਣਾ ਕੇ ਕਹੀਆਂ ਹੋਈਆਂ ਗੱਲਾਂ, ਕਿਸੇ ਨੂੰ ਸਮਝਾਉਣ ਵਾਸਤੇ ਕਹਾਣੀ ਦੇ ਵਿੱਚ ਕੁਝ ਪਾ ਕੇ ਕਿਹਾ ਜਾਏ ਉਹਨੂੰ ਕਹਿੰਦੇ ਪਾਖਿਆਨ। ਤ੍ਰਿਆ ਚਰਿੱਤਰੇ, ਇਹਦੇ ਵਿੱਚ ਬਹੁਤੇ ਅਚਰਨਹੀਨ ਇਸਤਰੀਆਂ ਦੇ ਚਰਿੱਤਰ ਲਿਖੇ ਹੋਏ ਨੇ, ਉਹਦੇ ਨਕਸ਼ੇ ਦਿੱਤੇ ਹੋਏ ਨੇ ਤੇ ਬੜੇ ਖੁੱਲ੍ਹ ਕੇ ਦਿੱਤੇ ਹੋਏ ਨੇ। ਜਿਹੜੀ ਸੰਭਾਵਨਾ ਆਮ ਸੰਸਾਰ ਦੇ ਜੀਵਨ ਚਰਿੱਤਰ ਤੋਂ ਡਿੱਗੇ ਹੋਏ ਇਸਤਰੀ ਪੁਰਸ਼ਾਂ ਦੀਆਂ ਹੂਬ ਹੂ ਕਹਾਣੀਆਂ ਨੇ, ਉਹਨਾਂ ਨੂੰ ਬਿਲਕੁਲ ਖੁੱਲ੍ਹ ਕੇ ਲਿਖਿਆ ਹੋਇਆ। ਮੰਤਰੀ ਭੂਪ ਸੰਵਾਦੇ, ਇਹਦੇ ਵਿੱਚ ਇੱਕ ਮੰਤਰੀ ਇੱਕ ਵਜ਼ੀਰ ਆਪਣੇ ਰਾਜੇ ਨੂੰ ਇਹ ਸਾਰੀਆਂ ਕਹਾਣੀਆਂ ਸੁਣਾਉਂਦਾ ਹੋਇਆ ਦਿਖਾਇਆ ਗਿਆ ਤਾਂ ਕਿ ਪਤਾ ਲੱਗ ਜਾਏ ਵੀ ਇਹਨਾਂ ਗੱਲਾਂ ਦੇ ਵਿੱਚ ਕਿੰਨੇ ਖਤਰੇ ਨੇ। ਸੰਵਾਦ ਹੈ, ਅੱਗੇ ਲਿਖਿਆ ਕਹਿੰਦੇ 405 ਚਰਿੱਤਰ ਸਮਾਪਤ। ਇਸ ਬਾਣੀ ਦੇ ਵਿੱਚ ਇੱਥੋਂ ਤੱਕ 405 ਚਰਿੱਤਰ ਨੇ, ਯਾਨੀ ਕਿ ਇੱਥੇ ਚੌਪਈ ਸਾਹਿਬ ਆਉਂਦੀ ਹੈ। ਸਮਾਪਤ, ਇੱਥੇ 405ਵਾਂ ਚਰਿੱਤਰ ਸਮਾਪਤ ਹੁੰਦਾ ਹੈ, ਅਧਿਆਇ ਸਮਾਪਤ ਹੁੰਦਾ ਹੈ। ਮਸਤ ਸੁਭ ਮਸਤ ਅਫਜੂ, ਅਫਜੂ ਦਾ ਅਰਥ ਹੈ ਵੀ ਇਹ ਗੱਲ ਅਜੇ ਖਤਮ ਨਹੀਂ ਹੋਈ। ਅਫਜੂ ਦੇ ਅਰਥ ਲਿਖੇ ਨੇ ਜੋ ਅਜੇ ਅੱਗੇ ਜਾਰੀ ਹੈ, ਅਜੇ ਇਹ ਅਧਿਆਇ ਖਤਮ ਨਹੀਂ ਹੋਏ। ਜਿਵੇਂ ਆਪਾਂ ਕੋਈ ਲੇਖ ਲਿਖਣੇ ਉਹਦੇ ਪਿੱਛੇ ਲਿਖ ਦਿੱਤਾ ਜਾਂਦਾ ਚੱਲਦਾ, ਅਜੇ ਹੋਰ ਲਿਖਿਆ ਜਾਏਗਾ। ਅਫਜੂ ਦੇ ਅਰਥ ਨੇ ਅਜੇ ਇਹ ਗੱਲ ਵਾਰਤਾ ਸਮਾਪਤ ਨਹੀਂ ਹੋਈ, ਅੱਗੇ ਵੀ ਲਿਖੀ ਜਾ ਸਕਦੀ। ਹੁਣ ਇਹ ਜਦੋਂ ਜਿੰਨੇ ਚਰਿੱਤਰ ਲਿਖੇ ਗਏ ਨਾ, ਜਿਨ੍ਹਾਂ ਵਿੱਚ ਕਾਮ ਦੀਆਂ ਕਹਾਣੀਆਂ ਲਿਖੀਆਂ ਗਈਆਂ, ਉਹਨਾਂ ਦੇ ਵਿਕਰਾਲ ਰੂਪ ਲਿਖੇ ਗਏ। ਜਿਵੇਂ ਪਿਛਲੇ ਦੀਵਾਨਾਂ ਦੇ ਵਿੱਚ ਆਪਾਂ ਵਿਚਾਰਿਆ ਸੀ ਵੀ ਇਹ ਜਿਹੜਾ ਕਾਮ ਹੈ ਕ੍ਰੋਧ ਹੈ, ਇਹਨੇ ਨਾ ਵੇਦਾਂ ਦੇ ਗਿਆਤਾ ਲੋਕਾਂ ਨੂੰ ਛੱਡਿਆ, ਗਿਆਤਾ ਨੂੰ ਕਿੱਥੇ ਛੱਡਣਾ ਸੀ, ਜਿਹਨੇ ਵੇਦ ਬਣਾਏ ਸਨ ਉਹ ਹੀ ਭਰਮ ਗਿਆ, ਉਹ ਭਰਮਿਆ ਵੀ ਕਿਤੇ ਹੋਰ ਨਹੀਂ, ਆਪਣੀ ਹੀ ਪੁੱਤਰੀ ਦੇ ਉੱਤੇ ਉਹਦੇ ਤੇ ਮੋਹਿਤ ਹੋ ਗਿਆ। ਇਸ ਤਰ੍ਹਾਂ ਦੀਆਂ ਸਾਰੀਆਂ ਕਹਾਣੀਆਂ ਲਿਖ ਕੇ ਸਤਿਗੁਰੂ ਇਸ ਕਾਮ ਕ੍ਰੋਧ ਦੀ ਦੁਨੀਆਂ ਦੀ ਵਿਆਖਿਆ ਕਰਕੇ ਸਿੱਖ ਨੂੰ ਸਮਝਾ ਦਿੱਤਾ ਵੀ ਤੇਰੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਹੋ ਸਕਦਾ, ਸੁਚੇਤ ਰਵੀ। ਤੇ ਸਿੱਖ ਨੇ ਫਿਰ ਬੇਨਤੀ ਕੀਤੀ, ਮਹਾਰਾਜ ਜਿੰਨੀਆਂ ਇਹ ਤੁਸੀਂ ਵਿਕਰਾਲ ਗੱਲਾਂ ਜ਼ਬਰਦਸਤ ਕਾਮ ਦੀ ਸ਼ਕਤੀ ਲਿਖੀ ਹੈ ਇਹਨਾਂ ਵਿੱਚ, ਉਹਨਾਂ ਦੇ ਅੱਗੇ ਮੈਂ ਤੇ ਨਹੀਂ ਖੜਾ ਹੋ ਸਕਦਾ। ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੂ ਘਰ ਬਾਰ ਮਨਾ, ਮਾਰਹਿ ਲੂਟੈ ਨੀਤ ਨੀਤ, ਕਿਸ ਆਗੈ ਕਰੀ ਪੁਕਾਰ ਜਣਾ। ਤੇ ਉੱਥੇ ਸਤਿਗੁਰਾਂ ਨੇ ਫਿਰ ਇਸ ਬੇਨਤੀ ਦੇ ਉੱਤੇ ਇੱਕ ਬਾਣੀ ਉਚਾਰਨ ਕੀਤੀ ਜਿਹਦਾ ਨਾਮ ਰੱਖਿਆ ਚੌਪਈ ਸਾਹਿਬ। ਤਾਂ ਤੁਸੀਂ ਪਿਛਲੇ ਦਿਨਾਂ ਤੋਂ ਸੁਣ ਰਹੇ ਹੋ ਇਸ ਬਾਣੀ ਵਿੱਚ ਵਾਰ ਵਾਰ ਸਹਾਇਤਾ ਦੀ ਅਰਦਾਸ ਕੀਤੀ ਗਈ ਹੈ, ਮੇਰੀ ਸਹਾਇਤਾ ਕਰ, ਮੇਰੀ ਰੱਖਿਆ ਕਰ, ਮੇਰੀ ਪਾਲਣਾ ਕਰ, ਮੈਨੂੰ ਇਸ ਕਾਮ ਕ੍ਰੋਧ ਰੂਪੀ ਦੁਸ਼ਮਣਾਂ ਤੋਂ ਬਚਾਈ, ਮੈਂ ਤੇਰਾ ਦਾਸ। ਸਾਰੀਆਂ ਗੱਲਾਂ ਆਉਂਦੀਆਂ ਨੇ ਔਰ ਅੱਗੇ ਜਿਹੜੇ ਦੋਹਰੇ ਨੇ ਇਹਨਾਂ ਦੇ ਵਿੱਚ ਵੀ ਇਹ ਲਿਖਿਆ ਗਿਆ। ਇਹ ਦੋਹਰਾ ਅੱਗੇ ਤੁਸੀਂ ਸੁਣੋਗੇ ਜਿਹਦੇ ਵਿੱਚ ਹਜ਼ੂਰ ਕਹਿੰਦੇ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕਰਕੇ ਦਾਸ ਜਾਨ ਕਰ ਦਾਸ ਪਰ ਕੀਜੈ ਕਿਰਪਾ ਅਪਾਰ। ਬੜਾ ਤਰੀਕਾ ਹੈ ਬੇਨਤੀ ਕਰਨ ਦਾ, ਕਹਿੰਦੇ ਮੈਨੂੰ ਆਪਣਾ ਤੂੰ ਦਾਸ ਹੀ ਸਮਝ ਲੈ, ਦਾਸ ਜਾਣ ਲੈ, ਭਾਵੇਂ ਮੈਂ ਦਾਸ ਨਹੀਂ, ਕਿਉਂਕਿ ਦਾਸ ਹੋਣਾ ਬੜੀ ਔਖੀ ਗੱਲ, ਹੋਰ ਸਾਰੀਆਂ ਗੱਲਾਂ ਬੜੀਆਂ ਸੌਖੀਆਂ ਨੇ। ਦਾਸ ਬਣਨਾ, ਦਾਸ ਦਾ ਮਤਲਬ ਹੈ ਜਿਹੜਾ ਦਿਨ ਰਾਤ ਆਪਣੇ ਮਾਲਕ ਦੀ ਹਜ਼ੂਰੀ ਦੇ ਵਿੱਚ ਉਹਦੇ ਹੁਕਮ ਦੇ ਉੱਤੋਂ ਇੱਕ ਪਲ ਵੀ ਪਾਸੇ ਨਹੀਂ ਆਉਂਦਾ, ਜਿੱਧਰ ਕਿਹਾ ਉੱਧਰ ਹੀ ਤੁਰ ਪਿਆ, ਜਿੱਧਰ ਹੁਕਮ ਕੀਤਾ ਦਾਸ ਹੋਣਾ ਬਸ ਸਮਾਪਤੀ ਹੈ। ਜਿਹੜਾ ਦਾਸ ਹੋ ਗਿਆ, ਜਿਹੜਾ ਗੋਲਾ ਹੋ ਗਿਆ, ਜਿਹੜਾ ਗੁਲਾਮ ਹੋ ਗਿਆ, ਉਹਨੇ ਸਭ ਕੁਝ ਪਾ ਲਿਆ, ਬਾਕੀ ਸਾਧਨਾਵਾਂ ਉਹਦੇ ਅੱਗੇ ਸਾਰੀਆਂ ਛੋਟੀਆਂ। ਦਾਸ ਹੋਣਾ ਇੱਕ ਬੜੀ ਵੱਡੀ ਗੱਲ, ਦਾਸ ਦਾ ਮਤਲਬ ਹੈ ਕਿ ਜਿਵੇਂ ਜਿਵੇਂ ਸਤਿਗੁਰੂ ਨੇ ਕਿਹਾ ਜਿਵੇਂ ਜਿਵੇਂ ਬੋਲਿਆ ਜਿਹੜਾ ਜਿਹੜਾ ਹੁਕਮ ਦਿੱਤਾ ਗਿਆ ਉਹਨੂੰ ਕਰੀ ਜਾਣਾ, ਉਹਦੇ ਬਾਰੇ ਸੋਚਣਾ ਨਾ, ਇਹਨੂੰ ਕਹਿੰਦੇ ਦਾਸ ਹੋਣਾ। ਜੇ ਗੁਰੂ ਨੇ ਕਿਹਾ ਜ਼ਮੀਨ ਤੇ ਬਹਿ ਜਾ, ਜ਼ਮੀਨ ਤੇ ਬੈਠ ਗਿਆ। ਜੇ ਗੁਰੂ ਨੇ ਹੁਕਮ ਦਿੱਤਾ ਸਿੰਘਾਸਨ ਤੇ ਬਹਿ ਜਾ, ਸਿੰਘਾਸਨ ਤੇ ਬਹਿ ਗਿਆ। ਜੇ ਗੁਰੂ ਨੇ ਕਿਹਾ ਰਾਤ ਨੂੰ ਕਹਿ ਦਿੱਤਾ ਬਈ ਇਹ ਦਿਨ ਹੈ, ਉਹ ਅੱਗੋਂ ਇਹ ਨਹੀਂ ਕਹੇਗਾ ਵੀ ਰਾਤ ਹੈ, ਭਾਵੇਂ ਕਿ ਹੈ ਰਾਤ, ਉਹ ਕਹੇਗਾ ਦਿਨ ਹੀ ਹੈ। ਉਹ ਕਹੇਗਾ ਜੇ ਸੂਰਜ ਵੱਲ ਵੇਖ ਕੇ ਗੁਰੂ ਕਹਿ ਦੇ ਵੀ ਚੰਦਰਮਾ ਚੜਿਆ, ਉਹ ਸਿਰ ਝੁਕਾ ਦੇਗਾ ਬਾਕੀ ਚੰਦਰਮਾ ਹੈ। ਇਹਨੂੰ ਕਹਿੰਦੇ ਨੇ ਦਾਸ। ਦਾਸ ਦਾ ਮਤਲਬ ਦਿਹਾੜੀਦਾਰ ਨਹੀਂ, ਦਿਹਾੜੀਦਾਰ ਤੇ ਕੰਮ ਕਰ ਰਿਹਾ ਨਾ, ਉਹ ਤੇ ਕਿਸੇ ਕੰਮ ਨੂੰ ਨਿਬੇੜ ਰਿਹਾ ਹੈ। ਇਸ ਲਈ ਸੇਵਾ ਵਿੱਚ ਤੇ ਕੰਮ ਵਿੱਚ ਇਹ ਫਰਕ ਹੁੰਦਾ ਵੀ ਸੇਵਾ ਕੰਮ ਨਿਬੇੜਨ ਵਾਲੀ ਚੀਜ਼ ਨਹੀਂ ਹੁੰਦੀ। ਉੱਥੇ ਇਹ ਨਹੀਂ ਹੁੰਦਾ ਵੀ ਤੁਸੀਂ ਇੰਨਾ ਕੰਮ ਨਿਬੇੜ ਦਿਓ, ਉਹ ਸਿਰਫ ਕੰਮ ਹੁਕਮ ਹੈ, ਉਸ ਹੁਕਮ ਦੇ ਵਿੱਚ ਕੰਮ ਕਰਨਾ ਹੁੰਦਾ। ਇਸ ਕਰਕੇ ਦਾਸ ਜਾਣ ਕਰ ਹਜ਼ੂਰ ਕਲਗੀਆਂ ਵਾਲੇ ਪਾਤਸ਼ਾਹ ਸਾਨੂੰ ਕਹਿੰਦੇ ਵੀ ਤੂੰ ਅਕਾਲ ਪੁਰਖ ਅੱਗੇ ਅਰਦਾਸ ਕਰ ਬਈ ਮੈਂ ਦਾਸ ਤੇਰਾ ਬਣਨ ਜੋਗਾ ਹਿੰਮਤ ਤੇ ਨਹੀਂ ਮੇਰੇ ਅੰਦਰ, ਮੇਰਾ ਹੰਕਾਰ ਹੀ ਬੜਾ ਵੱਡਾ ਹੈ, ਮੈਂ ਤੇਰੇ ਹੁਕਮ ਦੇ ਵਿੱਚ ਆ ਹੀ ਨਹੀਂ ਸਕਦਾ, ਮੇਰੇ ਵਿੱਚ ਗੁਣ ਹੀ ਨਹੀਂ ਦਾਸ ਹੋਣ ਵਾਲਾ, ਭਿਖਾਰੀ ਬਣਨ ਵਾਲਾ, ਮੰਗਤਾ ਬਣਨ ਵਾਲਾ, ਪਰ ਤੂੰ ਮੈਨੂੰ ਸਮਝ ਲੈ ਵੀ ਇਹ ਮੇਰਾ ਦਾਸ ਹੈ। ਦਾਸ ਜਾਣ ਕਰ ਦਾਸ ਪਰ ਆਪਣੇ ਦਾਸ ਦੇ ਉੱਤੇ। ਫਿਰ ਕਹਿੰਦੇ ਕੀ ਜੈ ਕਿਰਪਾ ਅਪਾਰ, ਕਿਰਪਾ ਕਰ ਦਿਓ ਮੇਰੇ ਵੱਲ ਤੁਸੀਂ ਨਾ ਵੇਖਣਾ। ਇਸ ਤਰ੍ਹਾਂ ਦੇ ਬੜੇ ਬਚਨ ਬਾਣੀ ਵਿੱਚ ਆਏ। ਸਾਹਿਬ ਸੱਚੇ ਪਾਤਸ਼ਾਹ ਜੀ ਬੜੇ ਸੁੰਦਰ ਬਚਨ ਕਰਦੇ ਨੇ, ਜਿਵੇਂ ਇੱਥੇ ਕਹਿ ਰਹੇ ਨੇ ਵੀ ਕੀ ਜੈ ਕਿਰਪਾ ਅਪਾਰ। ਸਾਹਿਬ ਕਹਿੰਦੇ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮੇਰਾ ਗੁਣ ਤੇ ਅਵਗੁਣ ਨਾ ਵਿਚਾਰੋ, ਕਿਉਂਕਿ ਗੁਣ ਮੇਰੇ ਵਿੱਚ ਹੈ ਨਹੀਂ, ਮੇਰੇ ਵਿੱਚ ਗੁਣ ਕੋਈ ਨਹੀਂ। ਫਿਰ ਕਹਿੰਦੇ ਮਾਟੀ ਕਾ ਕਿਆ ਧੂਪੈ ਸੁਆਮੀ, ਜਿਸ ਥਾਂ ਤੇ ਤੁਸੀਂ ਸਾਨੂੰ ਜਨਮ ਦੇ ਦਿੱਤਾ ਹੈ ਉਹ ਸਰੀਰ ਕੱਚੀ ਮਿੱਟੀ ਦਾ ਬਣਿਆ ਹੋਇਆ, ਉਹਦੇ ਵਿੱਚ ਤੇ ਵਿਕਾਰ ਹੀ ਨੇ, ਉਹਦੇ ਵਿੱਚ ਤੇ ਦਰਦਾਂ ਹੀ ਹਨ, ਉਹਦੇ ਵਿੱਚ ਤੇ ਆਲਸ ਹੀ ਆਲਸ ਹੈ, ਉਹਦੇ ਵਿੱਚ ਤੁਸੀਂ ਸਾਨੂੰ ਭੇਜ ਦਿੱਤਾ, ਹੁਣ ਸਾਡੇ ਤੋਂ ਕੀ ਆਸ ਕਰਦੇ ਹੋ ਵੀ ਬੜੇ ਉਦਮੀ ਹੋਣਗੇ, ਬੜੇ ਪਵਿੱਤਰ ਰਹਿਣਗੇ। ਕਹਿੰਦੇ ਨਹੀਂ, ਕਹਿੰਦੇ ਮਾਟੀ ਕਾ ਕਿਆ ਧੂਪੈ ਸੁਆਮੀ। ਬੜੀ ਸੁੰਦਰ ਤਰਕ ਦਿੱਤਾ ਗਿਆ, ਦੇਖੋ ਅਰਦਾਸ ਵੀ ਤੇ ਤਰਕ ਵੀ ਦਿੱਤਾ ਗਿਆ। ਕਹਿਣ ਲੱਗੇ ਇੱਕ ਮਿੱਟੀ ਦੀ ਕੰਧ ਨੂੰ ਕੋਈ ਬੰਦਾ ਧੋਣ ਲੱਗ ਪਵੇ ਕਿੰਨੇ ਕੁ ਧੋਏਗਾ, ਜਿੰਨੀ ਧੋਏਗਾ ਹੋਰ ਮੈਲੀ ਹੁੰਦੀ ਜਾਏਗੀ। ਇਸ ਤਰ੍ਹਾਂ ਦਾ ਸਾਡਾ ਜੀਵਨ ਹੈ ਜਿਵੇਂ ਮਿੱਟੀ ਦੀ ਕੰਧ ਹੈ। ਕਹਿੰਦੇ ਮਾਟੀ ਕਾ ਕਿਆ ਧੂਪੈ ਸੁਆਮੀ, ਮਾਨਸ ਕੀ ਗਤ ਇਹੀ, ਮਨੁੱਖ ਦੀ ਤਾਂ ਗਤੀ ਇਹੀ ਹੈ ਨਾ। ਬੇਨਤੀ ਕਰ ਰਹੇ ਨੇ, ਅਰਦਾਸ ਕਰ ਰਹੇ ਨੇ, ਔਰ ਇਥੋਂ ਤੱਕ ਬਚਨ ਕਹਿ ਦਿੱਤਾ। ਕਹਿੰਦੇ ਸਾਡਾ ਤੇ ਜੀਵਨ ਸਾਨੂੰ ਪਿਛਲਾ ਵੀ ਪਤਾ ਨਹੀਂ ਕਿੰਨੇ ਕੁ ਗੁਨਾਹ ਕਰਕੇ ਹੈ, ਹੁਣ ਤੇ ਗੱਲ ਦੂਰ ਹੈ, ਚਲੋ ਹੁਣ ਅਸੀਂ ਸੋਚ ਸਮਝ ਕੇ ਥੋੜਾ ਜਿਹਾ ਯਤਨ ਕਰਨੇ ਆ ਵੀ ਨਾ ਕਰੀਏ ਮਾੜਾ, ਪਰ ਮਹਾਰਾਜ ਕੀ ਪਤਾ ਪਿੱਛੇ। ਕਹਿੰਦੇ ਪਿਛਲੀ ਹਾਲਤ ਅਸੀਂ ਨਹੀਂ ਜਾਣਦੇ, ਸਾਡੀ ਹਾਲਤ ਇਸ ਤਰ੍ਹਾਂ ਦੀ ਏ। ਕਹਿੰਦੇ ਹੱਟ ਪਟਨ ਬਿਜ ਮੰਦਰ ਭੰਨੈ, ਕਰ ਚੋਰੀ ਕਰ ਆਵੈ, ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ ਤੇ ਕਹਾਂ ਛੁਪਾਵੈ। ਕੋਈ ਚੋਰ ਚੋਰੀ ਕਰਦਾ ਸੀ ਰਾਤ ਦੇ ਹਨੇਰੇ ਵਿੱਚ, ਉਹਨੇ ਸੋਚਿਆ ਮੈਨੂੰ ਕਿਹੜਾ ਕੋਈ ਦੇਖਦਾ ਪਿਆ। ਇਸ ਤਰ੍ਹਾਂ ਅਸੀਂ ਕਈ ਜਨਮਾਂ ਦੇ ਵਿੱਚੋਂ, ਕਈ ਗਲੀਆਂ ਵਿੱਚੋਂ ਲੰਘ ਕੇ, ਕਈ ਪ੍ਰਕਾਰ ਦੀ ਚੋਰੀ, ਕਈ ਪ੍ਰਕਾਰ ਦੇ ਪਾਪ ਕਰਕੇ ਆਏ ਹਾਂ, ਸੋਚਿਆ ਕਿਹੜਾ ਰੱਬ ਦੇਖਦਾ ਹੈ, ਨਾ ਸਾਨੂੰ ਆਪ ਚੇਤੇ ਰਿਹਾ ਅਸੀਂ ਕੀ ਕਰਦੇ ਰਹੇ ਹਾਂ। ਇਸ ਕਰਕੇ ਕਹਿੰਦੇ ਤੁਝ ਤੇ ਕਹਾਂ ਛੁਪਾਵੈ, ਅੱਗੇ ਬਚਨ ਕਰ ਦਿੱਤਾ ਮੇਰੇ ਸਾਹਿਬਾ, ਕੌਣ ਜਾਣੈ ਗੁਣ ਤੇਰੇ, ਕਹੇ ਨਾ ਜਾਣੀ ਅਵਗੁਣ ਮੇਰੇ। ਗੱਲ ਬਰਾਬਰ ਤੁਲ ਗਈ। ਕਹਿਣ ਲੱਗੇ ਜੇ ਤੇਰੇ ਪਾਰਉਪਕਾਰ ਦੀ ਤੇ ਗੁਣਾਂ ਦੀ ਵਿਆਖਿਆ ਕਰਨ ਲੱਗਾ ਤੇ ਮੁੱਕਦੀ ਨਹੀਂ। ਤੇਰੀਆਂ ਬਖਸ਼ਾਂ ਦੀ ਵਿਆਖਿਆ ਕਰਾਂ ਤੇ ਉਹ ਵੀ ਨਹੀਂ ਮੁੱਕਦੀ, ਤੇ ਦੂਜੇ ਪਾਸੇ ਮੈਂ ਆਪਣੇ ਅਵਗੁਣਾਂ ਦੀ ਵਿਆਖਿਆ ਕਰਨ ਲੱਗਾਂ ਤੇ ਉਹ ਵੀ ਕੋਈ ਨਹੀਂ ਮੁੱਕਦੀ। ਤੇਰੇ ਗੁਣਾਂ ਦਾ ਅੰਤ ਕੋਈ ਨਹੀਂ, ਮੇਰੇ ਅਵਗੁਣਾਂ ਦਾ ਕੋਈ ਅੰਤ ਨਹੀਂ। ਪੁੱਛਿਆ ਕਿੰਨੇ ਕੁ ਅਵਗੁਣ ਨੇ, ਤੇ ਜਵਾਬ ਮਿਲਿਆ ਕਹਿੰਦੇ ਜੇਤਾ ਸਮੁੰਦ ਸਾਗਰ ਨੀਰ ਭਰਿਆ, ਜਿਵੇਂ ਇਸ ਵੱਡੇ ਸਮੁੰਦਰ ਦਾ ਪਾਣੀ ਇੰਨੇ ਅਵਗੁਣ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗੁਣ ਹਮਾਰੇ, ਦਇਆ ਕਰੋ ਕਿਛ ਮਿਹਰੇ ਉਪਾਵੋ। ਇਹ ਦੋ ਚੀਜ਼ਾਂ ਨੇ, ਇੱਕ ਦਇਆ, ਫਿਰ ਤਰਸ, ਫਿਰ ਮਿਹਰ। ਬਸ ਦਇਆ ਨਾਲ ਹੀ ਗੱਲ ਬਣਨੀ ਹੈ, ਤਰਸ ਨਾਲ ਹੀ ਗੱਲ ਬਣਨੀ ਹੈ। ਤੇ ਤਰਸ ਉਹਦੇ ਤੇ ਆਉਂਦਾ ਜਿਹੜਾ ਵਿਚਾਰਾ ਯਤੀਮ ਜਿਹਾ ਹੋਵੇ, ਜਿਹੜਾ ਕੁਝ ਬਣ ਕੇ ਰਿਹਾ, ਹੋਂਦ ਜਿਤਾਈ ਜਿਸਨੇ, ਸੇਵਾ ਦਾ ਵੀ, ਸਿਮਰਨ ਦਾ ਵੀ, ਦਾਨ ਦਾ ਵੀ, ਸਾਰੀਆਂ ਚੀਜ਼ਾਂ ਦਾ ਕਿਤੇ ਨਾ ਕਿਤੇ ਬੰਦਾ ਦਾਅਵਾ ਕਰਦਾ ਹੈ, ਕਿਤੇ ਨਾ ਕਿਤੇ ਦਾਅਵਾ ਕਰਦਾ ਹੈ। ਆ ਕੋਈ ਪਦਾਰਥ ਹੀ ਸਾਧ ਸੰਗਤ ਬੰਦਾ ਬਣਾ ਕੇ ਛਕਾ ਦੇ ਨਾ, ਉਹਦੇ ਬਾਰੇ ਕਿੰਨੀ ਸਾਡੇ ਮਨ ਵਿੱਚ ਤਮੰਨਾ ਹੁੰਦੀ ਹੈ ਵੀ ਇਸ ਗੱਲ ਦੀ ਕੋਈ ਨਾ ਕੋਈ ਉਸਤਤ ਹੋਵੇ। ਉਹ ਕਿਤੇ ਅੰਦਰ ਡੂੰਘੇ ਥਾਂ ਤੇ ਮੈਂ ਦਾ ਭਾਵ ਹੈ, ਉਹ ਚਾਹੁੰਦਾ ਆਪਣੀ ਪੂਜਾ, ਆਪਣੀ ਵਡਿਆਈ ਚਾਹੁੰਦਾ ਹੈ। ਇੱਥੇ ਨਹੀਂ ਉਹ ਗੱਲ, ਤੁਸੀਂ ਸੁਣਿਆ ਹੈ ਕਿ ਦੋ ਸਣ ਥੜੇ ਬਣਾਉਣ ਵਾਲੇ, ਇੱਕ ਭਾਈ ਜੇਠਾ ਗੁਰੂ ਰਾਮਦਾਸ ਤੇ ਇੱਕ ਰਾਮਾ ਜੀ, ਦੋਵੇਂ ਸਾਂਢੂ ਸਨ, ਗੁਰੂ ਅਮਰਦਾਸ ਜੀ ਦੇ ਦਮਾਦ ਸਨ। ਦੋਵਾਂ ਨੂੰ ਹੁਕਮ ਹੋਇਆ ਥੜਾ ਬਣਾਓ, ਇੱਕ ਇੱਕ ਮੈਂ ਅਸੀਂ ਬੈਠਾਂਗੇ, ਦੀਵਾਨ ਸਜਾਉਣਾ। ਦੋਵੇਂ ਬਣਾਉਂਦੇ ਰਹੇ, ਬਣਾਉਂਦੇ ਦੋਵੇਂ ਸਨ, ਮਿੱਟੀ ਵੀ ਇੱਕੋ, ਰਿਸ਼ਤੇਦਾਰੀ ਵੀ ਇੱਕੋ, ਥਾਂ ਵੀ ਇੱਕੋ, ਬਣਾਉਣੇ ਵੀ ਥੜੇ ਸਨ ਦੋਵਾਂ ਨੇ। ਫਰਕ ਕੀ ਪੈ ਗਿਆ, ਇੱਕ ਨੇ ਬਣਾਇਆ, ਗੁਰੂ ਰਾਮਦਾਸ ਜੀ ਨੇ ਬਣਾਇਆ, ਤੇ ਅੰਦਰੋਂ ਲਗਾਤਾਰ ਆਵਾਜ਼ ਆਉਂਦੀ ਹੈ ਵੀ ਮੈਂ ਉਸ ਤਰ੍ਹਾਂ ਦਾ ਨਹੀਂ ਬਣਾ ਸਕਿਆ ਜਿਵੇਂ ਦਾ ਗੁਰੂ ਨੂੰ ਚਾਹੀਦਾ ਸੀ, ਮੇਰੇ ਵਿੱਚ ਯੋਗਤਾ ਨਹੀਂ ਹੈ, ਠੀਕ ਨਹੀਂ ਬਣਿਆ। ਪਰ ਦੂਜੇ ਪਾਸੇ ਥੜਾ ਬਣਾਉਣ ਵਾਲਾ ਸੋਚਦਾ ਵੀ ਅੱਜ ਬਣਾ ਕੇ ਵੱਟ ਕੱਢ ਦੇ, ਪਤਾ ਲੱਗ ਜਾਏ ਇੱਕ ਵਾਰੀ ਥੜਾ ਕਿੰਨੇ ਬਣਾਇਆ ਹੈ। ਫਰਕ ਪੈ ਗਿਆ, ਕਿਰਤ ਇੱਕੋ ਹੈ, ਕਰਮ ਇੱਕੋ ਹੈ, ਭਾਵਨਾ ਵਿੱਚ ਫਰਕ ਹੈ। ਇਸ ਕਰਕੇ ਕਰਮ ਵੀ ਤਾਂ ਹੀ ਸਫਲ ਹੁੰਦਾ ਜੇ ਭਾਵਨਾ ਸ਼ੁੱਧ ਹੋਵੇ, ਕਰਮ ਨਹੀਂ। ਵੇਖੋ ਇੱਕੋ ਹੀ ਕਰਮ ਦੋਵਾਂ ਦਾ, ਕਰਮ ਵਿੱਚ ਤੇ ਕੋਈ ਫਰਕ ਨਹੀਂ, ਉਹ ਵੀ ਥੜਾ ਤੇ ਦੂਸਰਾ ਵੀ ਥੜਾ ਹੀ ਬਣਾਉਂਦਾ। ਇੱਥੇ ਜੇ ਕਿਤੇ ਸ਼ਰਧਾ ਨੂੰ ਸੱਟ ਨਾ ਵੱਜੇ, ਪਾਠ ਉਹ ਵੀ ਕਰ ਰਿਹਾ ਤੇ ਪਾਠ ਉਹ ਵੀ ਕਰ ਰਿਹਾ, ਫਰਕ ਹੈ ਦੋਵਾਂ ਵਿੱਚ। ਜੇ ਬਿਰਤੀ ਭਾਈ ਰਾਮੇ ਵਾਲੀ ਏ, ਫਿਰ ਉਹ ਹੀ ਥੜਿਆਂ ਵਾਲੀ ਗੱਲ ਬਣ ਗਈ। ਜੇ ਬਿਰਤੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਵਾਲੀ ਏ, ਵੀ ਬਾਣੀ ਪੜ੍ਹ ਤੇ ਰਿਹਾ ਵਾ, ਪਰ ਇਹ ਮੇਰੀ ਪੜ੍ਹੀ ਹੋਈ ਬਾਣੀ ਨੇ ਤੇਰੇ ਦਰ ਤੇ ਕੋਈ, ਇਹ ਨਹੀਂ ਵੀ ਮੈਂ ਤੇਰੇ ਦਰ ਤੇ ਪ੍ਰਵਾਨ ਹੋ ਜਾਂਗਾ, ਚਲੋ ਮੈਂ ਪੜ੍ਹਦਾ ਜ਼ਰੂਰ ਹਾਂ। ਜੇ ਤੈਨੂੰ ਪਾਇਆ ਤੇ ਪ੍ਰਵਾਨ ਹੋ ਜਾਏਗੀ, ਨਾ ਹੋਇਆ ਤੇ ਚਲੋ ਤੇਰੀ ਮਰਜ਼ੀ। ਇਹ ਹੈ ਗੁਰੂ ਰਾਮਦਾਸ ਵਾਲਾ, ਕਰਮ ਇੱਕੋ ਹੈ ਦੋਵਾਂ ਦਾ, ਕਰਮ ਵਿੱਚ ਕੋਈ ਫਰਕ ਨਹੀਂ, ਬਾਹਰ ਕੋਈ ਫਰਕ ਨਹੀਂ, ਅੰਦਰ ਫਰਕ ਪੈ ਗਿਆ, ਬਾਹਰਲੇ ਪਾਸੇ ਇੱਕੋ ਜਿਹਾ। ਇਸ ਕਰਕੇ ਅਕਸਰ ਹੁੰਦਾ ਹੈ, ਤਾਂ ਹੀ ਇਸ ਗੱਲ ਨੂੰ ਗੁਰੂ ਰਾਮਦਾਸ ਜੀ ਨੇ ਕਹਿ ਦਿੱਤਾ ਸੀ, ਸੇਵਕ ਸਾਰੇ ਨੇ, ਪੂਜਾ ਸਾਰੇ ਹੀ ਕਰਦੇ ਨੇ, ਬਾਣੀ ਸਾਰੇ ਗਾਉਂਦੇ ਨੇ, ਪਰ ਗਾਇਆ ਤੇ ਸੁਣਿਆ ਹੋਇਆ ਕੁਝ ਹੀ ਲੋਕਾਂ ਦਾ ਥਾਂ ਪੈਂਦਾ ਹੈ, ਬਾਕੀਆਂ ਦਾ ਉੱਥੇ ਲਿਖਿਆ ਨਹੀਂ ਜਾਂਦਾ। ਕਾਰਨ ਕੀ ਏ, ਕੁਝ ਲੋਕਾਂ ਨੇ ਰਾਮਾ ਜੀ ਵਾਂਗੂ ਗਾਇਆ, ਉਹਨਾਂ ਵਾਂਗੂ ਕੀਤਾ, ਕੁਝ ਨੇ ਗੁਰੂ ਰਾਮਦਾਸ ਜੀ ਵਾਂਗੂ ਕਰ ਲਿਆ। ਵੀ ਕੀਤਾ ਤੇ ਹੈ, ਇਸ ਲਈ ਇੱਕ ਬੜੇ ਪੁਰਾਣੇ ਕੋਈ ਗੁਰਮੁਖ ਮਹਾਂਪੁਰਸ਼ ਹੋਏ ਨੇ, ਸੰਥਿਆ ਦਿੰਦੇ ਹੁੰਦੇ ਸਨ, ਤੇ ਕਿਸੇ ਇੱਕ ਵਿਦਿਆਰਥੀ ਨੂੰ ਪੂਰੀ ਉਹਨਾਂ ਨੇ ਪੜ੍ਹਾ ਦਿੱਤੀ ਸੰਥਿਆ, ਪਾਠ ਸ਼ੁੱਧ ਕਰਾ ਦਿੱਤਾ, ਤੇ ਇੱਕ ਦਿਨ ਗੱਲ ਇੰਨੀ ਨੇੜੇ ਚਲੀ ਗਈ ਵੀ ਜਦੋਂ ਬਾਣੀ ਪੜ੍ਹਦੇ ਨੇ ਕੋਈ ਵੀ ਗਲਤੀ ਨਹੀਂ, ਸਭ ਅਲੱਗ ਮਾਤਰਾ ਉਚਾਰਨ ਠੀਕ। ਕੱਲੇ ਨੂੰ ਸੱਦ ਲਿਆ, ਕਹਿਣ ਲੱਗੇ ਮੈਂ ਚਾਹੁੰਦਾ ਤੂੰ ਇੱਕ ਵੀ ਨਹੀਂ ਗਲਤੀ ਕੀਤੀ ਅੱਜ ਬਾਣੀ ਪੜ੍ਹ ਕੇ ਸੁਣਾਈ। ਕਹਿਣ ਲੱਗੇ ਮੈਂ ਚਾਹੁੰਦਾ ਵੀ ਇੱਕ ਅੱਧੀ ਗਲਤੀ ਕਰੇ, ਹੱਦ ਹੋ ਗਈ। ਉਸਤਾਦ ਤੇ ਚਾਹੁੰਦਾ ਵੀ ਕੋਈ ਵੀ ਨਾ ਗਲਤੀ ਹੋਵੇ, ਪਰ ਉਹ ਇਕੱਲੇ ਉਸਤਾਦ ਨਹੀਂ ਸਨ, ਉਹ ਗੁਰਮੁਖ ਵੀ ਸਨ। ਉਹਨੇ ਪੁੱਛਿਆ ਵੀ ਤੁਸੀਂ ਤੇ 5 ਸਾਲ ਲਾ ਦਿੱਤੇ ਮੇਰੀ ਗਲਤੀ ਕੱਢਣ ਤੇ, ਜੇ ਹੁਣ ਗਲਤੀਆਂ ਨਿਕਲਣ ਲੱਗੀਆਂ ਨੇ ਤੇ? ਕਹਿਣ ਲੱਗੇ ਕਦੀ ਗਲਤੀ ਕਰ ਪੜਨ ਲੱਗਿਆ। ਇਹ ਕਿਉਂ? ਕਹਿਣ ਲੱਗੇ ਮੈਂ ਚਾਹੁੰਦਾ ਤੇਰੇ ਮਨ ਵਿੱਚ ਥੋੜੀ ਜਿਹੀ ਇਹ ਗੱਲ ਰਵੇ ਵੀ ਮੈਂ ਪੂਰਾ ਠੀਕ ਨਹੀਂ, ਮੈਂ ਪੂਰਾ ਸ਼ੁੱਧ ਨਹੀਂ ਹਾਂ। ਵੈਸੇ ਸ਼ੁੱਧ ਪੜ੍ਹੀ, ਇਹਦਾ ਅਰਥ ਇਹ ਨਹੀਂ ਵੀ ਤੂੰ ਜਾਣ ਕੇ ਬਾਣੀ ਗਲਤ ਪੜ੍ਹ, ਨਹੀਂ। ਕਹਿੰਦੇ ਥੋੜੀ ਜਿਹੀ ਗਲਤੀ ਵੀ ਮਨੁੱਖ ਦਾ ਜੀਵਨ ਹੈ, ਖਿਆਲ ਰੱਖਣ, ਉਹ ਅੰਦਰੋਂ ਨਾ ਕਰੇ, ਪਰ ਉਹਨੂੰ ਘੱਟੋ ਘੱਟ ਇੱਕ ਵਾਰੀ ਗੁਰੂ ਕੋਲੋਂ ਮਾਫ਼ੀ ਮੰਗਣ ਦਾ ਮੌਕਾ ਤੇ ਮਿਲ ਜਾਏ 24 ਘੰਟਿਆਂ ਵਿੱਚ, ਝੁਕ ਤੇ ਜਾਏ। ਤੇ ਜੇ ਉਹ ਬਿਲਕੁਲ ਆਕੜੀ ਰਵੇ, ਇਸੇ ਤਰ੍ਹਾਂ ਕਿਸੇ ਰੱਬ ਦੇ ਫਕੀਰ ਨੇ ਜਿਹਨੇ ਸਾਰੀ ਉਮਰ ਆਪਣੇ ਸ਼ਾਗਿਰਦ ਨੂੰ ਨਿਮਾਜ਼ ਸਿਖਾਈ, ਖੁਦਾ ਦੀ ਬੰਦਗੀ ਸਿਖਾਈ, ਜਦੋਂ ਸੰਪੂਰਨ ਹੋ ਗਿਆ ਮੁਸੱਲੇ ਤੇ ਬਹਿਣਾ ਸਿਖਾਇਆ, ਇਹ ਵੀ ਸਮਝਾਇਆ ਬੇਟਾ ਨਸ਼ੇ ਦੇ ਨੇੜੇ ਨਹੀਂ ਜਾਣਾ, ਸ਼ਰਾਬੀਆਂ ਦੀ ਸੰਗਤ ਨਹੀਂ ਕਰਨੀ, ਅੱਜ ਜਦੋਂ ਪੂਰਾ ਹੋ ਗਿਆ ਨੇੜੇ ਜਾਣ ਲੱਗਾ, ਨੇੜਤਾ ਹੋ ਗਈ ਰੱਬ ਦੇ ਨਾਲ, ਤੇ ਉਸੇ ਫਕੀਰ ਨੇ ਸੱਦ ਕੇ ਕੰਨ ਵਿੱਚ ਕਿਹਾ, ਕਹਿੰਦੇ ਜਦੋਂ ਨਮਾਜ਼ ਪੜ੍ਹਨਾ ਹੈ ਆਪਣੇ ਮੁਸੱਲੇ ਦੀ ਕੰਨੀ ਤੇ 2 ਕੁ ਬੂੰਦਾਂ ਸ਼ਰਾਬ ਦੀਆਂ ਡੋਲ ਲਿਆ ਕਰ। ਉਹ ਹੈਰਾਨ ਹੋ ਗਿਆ ਵੀ ਇਹ ਤੇ ਸ਼ਰਾਬ ਦੇ ਨੇੜੇ ਨਹੀਂ ਜਾਣ ਦਿੰਦੇ। ਇਸ ਘਟਨਾ ਨੂੰ ਭਾਈ ਵੀਰ ਸਿੰਘ ਜੀ ਨੇ ਲਿਖਿਆ। ਉਹ ਹੈਰਾਨ, ਕਹਿੰਦੇ ਸਾਰਾ ਕਰ ਕਰਾ ਕੇ ਫਿਰ ਉਹੀ, ਕਹਿੰਦੇ ਮੈਂ ਇਹ ਨਹੀਂ ਕਹਿ ਰਿਹਾ ਵੀ ਜ਼ਰੂਰ ਪਾਈ, ਮੇਰਾ ਮਤਲਬ ਸਮਝ ਲੈ, ਕਿਤੇ ਇੰਨਾ ਵੀ ਪਾਕ ਤੇ ਪਵਿੱਤਰ ਨਾ ਹੋ ਜੇ ਵੀ ਕਿਸੇ ਨੂੰ ਇਹ ਨਾ ਸਮਝੇ ਵੀ ਦੁਨੀਆਂ ਵਿੱਚ ਦੂਜਾ ਵੀ ਕੋਈ ਹੈ, ਕਿਤੇ ਹੰਕਾਰ ਨਾ ਹੋ ਜਾਏ, ਇਹ ਗੱਲ ਦਾ ਬੜਾ ਖਿਆਲ। ਇਸ ਲਈ ਕਰਮ ਖਿਆਲ ਰੱਖਣਾ, ਕਿਤੇ ਬਹੁਤਾ ਕਰਮ ਤੇ ਇਕੱਲੇ ਤੇ ਭਰੋਸਾ ਨਾ ਕਰ ਲੈਣਾ ਮੈਂ ਠੀਕ ਕਰ ਰਿਹਾ, ਉਹਦੀ ਜੜ ਵਿੱਚ ਕੀ ਚੱਲ ਰਿਹਾ, ਗੱਲ ਉੱਥੇ ਜਾ ਕੇ ਖੜੀ ਹੁੰਦੀ ਹੈ, ਗੱਲ ਉੱਥੇ ਮੁੱਕਦੀ ਹੈ। ਤਾਂ ਇਹ ਇੱਕ ਬੇਨਤੀ ਕਰਨ ਦਾ ਤਰੀਕਾ। ਕਹਿਣ ਲੱਗੇ ਜੇਤਾ ਸਮੁੰਦ ਸਰੀਰ ਜੈਸਾ, ਜਿਵੇਂ ਪਾਣੀ ਭਰਿਆ ਹੋਇਆ ਸਮੁੰਦਰ ਦੇ ਵਿੱਚ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗੁਣ ਹਮਾਰੇ ਦਇਆ ਕਰੋ ਕਿਛ ਮੇਰ ਅਪਾਵੋ। ਡੁੱਬਦੇ ਪੱਥਰ ਤਾਰੇ, ਭਾਈ ਗੁਰਦਾਸ ਜੀ ਨੇ ਬੜੇ ਪਿਆਰੇ ਬਚਨ ਕੀਤੇ, ਕਹਿੰਦੇ ਭਗਤ ਬਚਲ ਸੁਣ ਹੋਤ ਹੋ ਨਿਰਾਸ਼ ਹਿਰਦੈ। ਮੈਂ ਸੁਣਿਆ ਵੀ ਤੂੰ ਜਿਹੜੇ ਲੋਕ ਤੇਰੀ ਭਗਤੀ ਕਰਦੇ ਨੇ ਉਹਨਾਂ ਨੂੰ ਤੂੰ ਗੱਲ ਨਾਲ ਲਾ ਲੈਣਾ। ਇਹ ਗੱਲ ਸੁਣ ਕੇ ਕਹਿੰਦੇ ਮੈਂ ਬੜਾ ਨਿਰਾਸ਼ ਹੋ ਗਿਆ, ਕਿਉਂ? ਭਗਤੀ ਮੇਰੇ ਕੋਲ ਹੈ ਨਹੀਂ ਸੀ, ਮੈਂ ਮੁੜ ਆਇਆ ਵੀ ਅੰਦਰ ਜਾਣੇ ਕੀ ਏ, ਉੱਥੇ ਤੇ ਨੰਬਰ ਲੱਗਦੇ ਨੇ, ਉੱਥੇ ਤੇ ਵੇਖਿਆ ਜਾਂਦਾ ਫਲਾਣਾ ਕਿੱਡਾ ਵੱਡਾ ਜਪੀ ਹੈ, ਕਿੱਡਾ ਵੱਡਾ ਸੇਵਾਦਾਰ ਹੈ, ਮੈਂ ਉੱਥੇ ਕੀ ਕਰਨ ਜਾਣਾ, ਮੇਰੇ ਕੋਲ ਤੇ ਹੈ ਹੀ ਨਹੀਂ ਕੁਝ। ਇਸ ਲਈ ਕਹਿੰਦੇ ਭਗਤ ਵਛਲ ਸੁਣ ਹੋਤ ਹੋ ਨਿਰਾਸ਼ ਹਿਰਦੈ, ਪਤਿਤ ਪਾਵਨ ਸੁਣ ਆਸਾ ਉਰਧਾਰ ਹੋ। ਕਹਿੰਦੇ ਵਾਪਸ ਮੁੜ ਗਿਆ ਸੀ, ਰਾਹ ਵਿੱਚ ਕੋਈ ਸੱਜਣ ਮਿਲ ਪਿਆ, ਉਹਨੇ ਕਿਹਾ, ਬੜਾ ਨਿਰਾਸ਼ ਹੋ ਕੇ ਤੁਰਿਆ ਉਹਨੇ। ਭਾਈ ਗੁਰਦਾਸ ਜੀ ਕਹਿੰਦੇ ਮੈਂ ਕਿਹਾ ਵੀ ਉਹ ਤੇ ਭਗਤੀ ਨੂੰ ਪਿਆਰ ਕਰਨ ਵਾਲਾ ਹੈ, ਮੇਰੇ ਕੋਲ ਭਗਤੀ ਹੈ ਨਹੀਂ। ਉਹਨੇ ਕਿਹਾ ਨਹੀਂ, ਉਹ ਕੱਲਾ ਭਗਤੀ ਕਰਨ ਵਾਲਿਆਂ ਨੂੰ ਪਿਆਰ ਨਹੀਂ ਕਰਦਾ, ਉਹ ਪਤਿਤ ਲੋਕਾਂ ਨੂੰ ਪਵਿੱਤਰ ਕਰਨ ਵਾਲਾ ਵੀ, ਡਿੱਗੇ ਹੋਏ ਲੋਕਾਂ ਨੂੰ ਵੀ ਪਿਆਰ ਕਰਨ ਵਾਲਾ ਹੈ। ਪਤਿਤ ਪਾਵਨ ਸੁਣ ਆਸਾ ਉਰਤਾਰ ਹੋ। ਫਿਰ ਮੈਨੂੰ ਆਸ ਬੱਝ ਗਈ, ਕਹਿਣ ਤੋਂ ਭਾਵ ਅਰਦਾਸ ਦਾ ਭਾਵ ਕੀ ਏ। ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਜੇ ਤੂੰ ਆਪਣੇ ਜੀਵਨ ਦੇ ਵਿੱਚ ਆਨੰਦ ਦੀ ਪ੍ਰਾਪਤੀ ਕਰਨੀ ਹੈ ਤੇ ਅਰਦਾਸ ਇਸ ਤਰ੍ਹਾਂ ਕਰ ਕਿ ਦਾਸ ਜਾਨ ਕਰ ਦਾਸ ਪਰ ਕੀਜੈ ਕਿਰਪਾ ਅਪਾਰ, ਆਪ ਹੱਥ ਦੇ ਰਾਖ ਮੋਹੇ, ਹੱਥ ਦੇ ਕੇ ਮੈਨੂੰ ਰੱਖ ਲਓ। ਕਿਹਦੇ ਤੋਂ ਰੱਖੋ? ਜੇ ਬਾਣੀ ਕੱਲੀ ਪੜਾਂਗੇ ਨਾ ਤੇ ਇਹਦੇ ਅਰਥ ਆਪਣੇ ਹੋਣਗੇ, ਸੱਚ ਹੈ ਇਹ ਸਾਰੀ ਬਾਣੀ ਵਿੱਚ ਅਰਦਾਸ ਹੀ ਵਾਸ਼ਨਾ ਤੋਂ ਬਚਣ ਵਾਸਤੇ ਕੀਤੀ ਗਈ ਹੈ, ਕਿਉਂਕਿ ਪਿੱਛੇ ਸਾਰੇ ਕਾਮ ਦੇ ਚਰਿੱਤਰ ਲਿਖੇ ਹੋਏ ਨੇ, ਘਟਨਾਵਾਂ ਲਿਖੀਆਂ ਹੋਈਆਂ ਨੇ, ਰੂਪ ਲਿਖੇ ਹੋਏ ਨੇ ਇਸ ਤਰ੍ਹਾਂ ਦੇ। ਆਪ ਹਾਥ ਦੇ ਰਾਖ ਮੋਏ, ਤੂੰ ਮੈਨੂੰ ਹੱਥ ਰੱਖ ਦੇ ਕੇ ਬਚਾ, ਤੇ ਕਿਹੜੇ ਕਿਹੜੇ ਥਾਂ ਤੇ ਬਚਾ। ਸਾਹਿਬ ਨੇ ਤਿੰਨ ਗੱਲਾਂ ਗਿਣ ਦਿੱਤੀਆਂ, ਮਨ ਕਰਮ ਬਚਨ ਵਿਚਾਰ, ਥੋੜੀ ਜਿਹੀ ਦੇ ਉੱਤੇ ਮੈਂ ਵਿਚਾਰ ਸਾਂਝੀ ਕਰਾਂਗਾ। ਹਜ਼ੂਰ ਨੇ ਕਿਹਾ ਵੀ ਤਿੰਨ ਥਾਵਾਂ ਤੇ ਮੇਰੀ ਰੱਖਿਆ ਕਰ, ਕਿਉਂਕਿ ਇਹ ਤਿੰਨੇ ਚੀਜ਼ਾਂ ਸਾਡਾ ਸਾਰਾ ਜੀਵਨ ਹੈ, ਮਨ ਕਰਮ ਤੇ ਬਚਨ। ਕਈ ਵਾਰੀ ਆਪਾਂ ਕਹਿੰਦੇ ਹਾਂ ਵੀ ਮਨ ਵਿੱਚ ਮੇਰੇ ਪ੍ਰੇਮ ਹੈ, ਕੰਮ ਮੇਰੇ ਠੀਕ ਨੇ, ਚਲੋ ਮਨ ਵਿੱਚ ਤਾਂ ਹੈ ਨਾ ਆਪਾਂ ਸਿੱਖ। ਕਈ ਵਾਰੀ ਆਪਾਂ ਕਹਿੰਦੇ ਹਾਂ ਵੀ ਸਾਡੇ ਕਰਮ ਤੇ ਠੀਕ ਨੇ, ਮਨ ਵਿੱਚ ਸਿੱਖੀ ਨਹੀਂ ਹੁੰਦੀ। ਸਿੱਖੀ ਤਿੰਨ ਪ੍ਰਕਾਰ ਦੀ ਹੈ, ਮਨ ਦੀ ਸਿੱਖੀ, ਕਰਮ ਦੀ ਸਿੱਖੀ ਤੇ ਬਚਨਾਂ ਦੀ ਸਿੱਖੀ, ਇਹ ਤਿੰਨ ਤਰ੍ਹਾਂ ਦੀ ਹੈ। ਇਹਨਾਂ ਵਿੱਚੋਂ ਇੱਕ ਵੀ ਡਾਊਨ ਹੋ ਗਿਆ, ਕਮਜ਼ੋਰ ਪੈ ਗਿਆ, ਸਿੱਖੀ ਕਮਜ਼ੋਰ ਪੈ ਗਏ। ਸਭ ਤੋਂ ਪਹਿਲੀ ਗੱਲ ਤੇ ਬਚਨਾਂ ਤੋਂ ਸ਼ੁਰੂ ਹੁੰਦੀ ਹੈ, ਸਿੱਖ ਦਾ ਬਚਨ ਸਿੱਖਾਂ ਵਾਲਾ ਹੀ ਹੋਵੇ। ਜੇ ਬਚਨ ਹੀ ਹੋਰ ਨੇ, ਗੱਲਾਂ ਹੀ ਹੋਰ ਨੇ, ਬੋਲਦੇ ਹੀ ਗਲਤ ਹੈ। ਵਚਨ ਦਾ ਪ੍ਰਭਾਵ, ਵਚਨ ਸ਼ਬਦ ਲਫ਼ਜ਼ ਭਾਸ਼ਾ ਜ਼ਿੰਦਗੀ ਦੇ ਉੱਤੇ ਬਹੁਤ ਗਹਿਰੀ ਸੱਟ ਮਾਰਦੀ ਹੈ। ਆਦਮੀ ਬੋਲਦਾ ਕਿਵੇਂ ਦਾ, ਪਹਿਲੀ ਗੱਲ ਤੇ ਹੋਰ ਤਾਂ ਤੁਸੀਂ ਦੂਰ ਨਾ ਜਾਓ, ਸ਼ਬਦ ਜਿਵੇਂ ਦਾ ਮਨੁੱਖ ਬੋਲੇਗਾ, ਉਸ ਘਰ ਦੀਆਂ ਕੰਢਾਂ ਉਸ ਸ਼ਬਦ ਨੂੰ ਕੈਚ ਕਰ ਲੈਣਗੀਆਂ। ਇਹ ਸੱਚਾਈ ਹੈ। ਜੇ ਆਪਾਂ ਕਹਿੰਦੇ ਹਾਂ ਨਾ ਵੀ ਜਿੱਥੇ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਥਲ ਸੋਇਨ ਚੌਬਾਰੇ। ਚੁਬਾਰੇ ਕਾਹਦੇ ਬਣੇ ਹੋਏ ਨੇ, ਕੰਨ ਹੈਣ ਚੁਬਾਰਿਆਂ ਨੂੰ, ਕਮਰਿਆਂ ਨੂੰ ਕੰਨ ਲੱਗੇ ਹੋਏ ਨੇ ਵੀ ਜਦੋਂ ਕੋਈ ਉੱਥੇ ਨਾਮ ਜਪੇ ਤੇ ਕਹਿੰਦੇ ਉਹ ਚੁਬਾਰੇ ਸੁੰਦਰ ਹੋ ਜਾਂਦੇ ਨੇ। ਭਲੀ ਸੁਹਾਵੀ ਛਾਪਰੀ ਜਾਮੈ ਗੁਣ ਗਾਏ, ਛਪਰੀ ਕੱਖਾਂ ਦੀ ਬਣੀ ਕਾਨਿਆਂ ਦੀ, ਉੱਥੇ ਨਾਮ ਜਪੋ ਤੇ ਉਸ ਛਪਰੀ ਦੇ ਵਿੱਚ ਕੰਨ ਲੱਗੇ ਨੇ ਵੀ ਉਹ ਸੁਣਦੀ। ਫਿਰ ਕਿਉਂ ਲਿਖਿਆ, ਇਹ ਗੱਲ ਕਿਉਂ ਲਿਖ ਦਿੱਤੀ ਵੀ ਜਿੱਥੇ ਨਾਮ ਜਪਿਆ ਜਾਂਦਾ ਹੈ ਉਹ ਕੰਧਾਂ ਉਸ ਨਾਮ ਨੂੰ ਕੈਚ ਕਰ ਲੈਂਦੀਆਂ ਨੇ, ਜਿੱਥੇ ਨਾਮ ਜਪਿਆ ਜਾਂਦਾ ਉੱਥੋਂ ਦੇ ਕੱਪੜੇ ਵੀ ਉਸ ਨਾਮ ਨੂੰ ਕੈਚ ਕਰਦੇ ਨੇ। ਇਹ ਸੱਚਾਈ ਹੈ, ਵਿਗਿਆਨ ਹੈ। ਉੱਥੋਂ ਦਾ ਪਾਣੀ, ਉੱਥੋਂ ਦੀ ਮਿੱਟੀ ਉਹਨੂੰ ਫੜਦੀ ਹੈ। ਤੇ ਮੈਂ ਬੇਨਤੀ ਕਰਾਂ ਜੇ ਬਾਣੀ ਪੜ੍ਹੀਏ, ਚੰਗਾ ਬੋਲੀਏ, ਨਾਮ ਜਪੀਏ, ਜੇ ਕੰਧਾਂ ਉਹਨੂੰ ਕੈਚ ਕਰਦੀਆਂ ਨੇ, ਤੇ ਜੇ ਸਾਰਾ ਦਿਨ ਮਾੜਾ ਬੋਲੀਏ ਤੇ ਕੰਧਾਂ ਉਹਨੂੰ ਵੀ ਕੈਚ ਕਰਦੀਆਂ ਨੇ, ਉਹਨੂੰ ਵੀ ਫੜਦੀਆਂ ਨੇ, ਪਕੜ ਲੈਂਦੀਆਂ ਨੇ ਉਸ। ਐਸੇ ਥਾਂ ਤੇ ਤੁਸੀਂ ਜਾਓਗੇ, ਇਹਦੀ ਕੀ ਨਿਸ਼ਾਨੀ ਹੈ ਵੀ ਇੱਥੇ ਮਾੜਾ ਬੋਲਿਆ ਜਾਂਦਾ, ਉਸ ਘਰ ਵਿੱਚ ਟਿਕਾ ਨਹੀਂ ਆਏਗਾ, ਬੇਚੈਨੀ ਰਹੇਗਾ, ਮਨ ਨਹੀਂ ਟਿਕੇਗਾ। ਇਹ ਜ਼ਰੂਰੀ ਨਹੀਂ ਵੀ ਹੁਣ ਵਾਲੇ ਲੋਕਾਂ ਨੇ ਮਾੜਾ ਬੋਲਿਆ, ਜੇ ਅੱਜ ਤੋਂ 10 ਸਾਲ ਪਹਿਲਾਂ ਵੀ ਮਾੜਾ ਬੋਲਿਆ ਗਿਆ ਤਾਂ ਫਿਰ ਵੀ ਉੱਥੇ ਉਹਨਾਂ ਦਾ ਅਸਰ ਰਹੇਗਾ, ਉਹਨਾਂ ਸ਼ਬਦਾਂ ਦਾ। ਇਹ ਕਰਮ ਵਿਗਿਆਨ ਹੈ, ਸ਼ਬਦ ਵਿਗਿਆਨ, ਵਚਨ ਵਿਗਿਆਨ ਹੈ। ਇਹ ਰਵਾਇਤਾਂ ਤਾਂ ਚੱਲੀਆਂ ਸਨ ਵੀ ਜਿਸ ਘਰ ਦੇ ਵਿੱਚ ਆਉਣਾ ਹੈ, ਰਹਿਣਾ ਹੈ, ਉੱਥੇ ਸੰਗਤ ਦੇ ਗੁਰੂ ਸਾਹਿਬ ਦੇ ਚਰਨ ਪਵਾਏ ਜਾਣ, ਕਿਉਂਕਿ ਜਦੋਂ ਬਹੁਤੇ ਸਰੀਰ ਇੱਕ ਥਾਂ ਤੇ ਆਉਂਦੇ ਨਾ, ਇਹ ਸ਼ਬਦਾਂ ਦਾ ਜਿਹੜਾ ਬੋਲਿਆ ਹੋਇਆ ਪ੍ਰਭਾਵ ਇਸ ਸਪੇਸ ਵਿੱਚ ਟੁੱਟ ਜਾਂਦਾ ਹੈ। ਸਿਰਫ ਇਹ ਬਹੁਤੇ ਲੋਕਾਂ ਨਾਲ ਟੁੱਟਦਾ, ਜਿੰਨੇ ਸਰੀਰ ਜ਼ਿਆਦਾ ਆਉਣ ਉੱਥੇ ਬਾਣੀ ਪੜ੍ਹੀ ਜਾਏਗੀ। ਇਹ ਵਿਗਿਆਨ ਤਾਂ ਕੱਢਿਆ ਗਿਆ। ਤਾਂ ਜੋ ਕੁਝ ਅਸੀਂ ਬੋਲਨੇ ਆ ਉਸ ਘਰ ਦੀਆਂ ਕੰਧਾਂ ਵਿੱਚ ਫਿੱਟ ਹੋ ਜਾਂਦਾ, ਉੱਥੋਂ ਦੇ ਕੱਪੜਿਆਂ ਵਿੱਚ, ਉੱਥੋਂ ਦੀ ਰਸੋਈ ਵਿੱਚ, ਉੱਥੋਂ ਦੇ ਫਰਸ਼ ਵਿੱਚ, ਮਾੜਾ ਬੋਲ ਉੱਥੇ ਵੀ ਚਲਾ ਜਾਂਦਾ। ਤਾਂ ਹੀ ਗੁਰੂ ਸਾਹਿਬ ਨੇ ਕਿਹਾ ਨਾਨਕ ਫਿੱਕਾ ਬੋਲੀਐ ਤਨ ਮਨ ਫਿੱਕਾ ਹੋਵੇ। ਜੇ ਤੁਸੀਂ ਬੋਲੋਗੇ ਗਲਤ ਤਾਂ ਫਿਰ ਹੋ ਸਕਦਾ ਤੁਹਾਡੀ ਕੀਤੀ ਹੋਈ ਕਮਾਈ ਵੀ ਨਸ਼ਟ ਹੋ ਜਾਏ। 10 ਦਿਨ ਪਾਠ ਕੀਤਾ, 10 ਦਿਨ ਸੇਵਾ ਕੀਤੀ, ਸਿਮਰਨ ਕੀਤਾ, ਇੱਕ ਦਿਨ ਵੇਖੋ ਜਿਸ ਥਾਂ ਤੇ ਰਹਿਣਾ ਹੈ, ਜਿੱਥੇ 4-10 ਮੈਂਬਰ ਰਹਿੰਦੇ ਨੇ, ਕੁਝ ਨਾ ਕੁਝ ਤੇ ਉੱਥੇ 2-4 ਗੱਲਾਂ ਤੇ ਸੁਭਾਵਕ ਨੇ, 24 ਘੰਟਿਆਂ ਬਾਅਦ ਖਰਮੀਆਂ ਹੁੰਦੀਆਂ ਨੇ। ਪਰ ਜੇ ਉਹ ਉੱਪਰਲੇ ਉੱਪਰਲੇ ਤਲ ਤੋਂ ਨੇ, ਉੱਤੋਂ ਉੱਤੋਂ ਚੱਲੀਆਂ ਨੇ, ਫਿਰ ਤੇ ਸਾਧ ਸੰਗਤ ਤੋਂ ਬਹੁਤਾ ਨੁਕਸਾਨ ਨਹੀਂ ਕਰਦੀਆਂ। ਪਰ ਜੇ ਉਹ ਸ਼ਬਦ ਡੂੰਘੇ ਥਾਂ ਤੋਂ ਅੰਦਰੋਂ ਝੰਜੋੜ ਕੇ ਨਿਕਲੇ ਕ੍ਰੋਧ ਨਾਲ, ਉਹਦੀ ਕੀਤੇ ਹੋਏ ਜਪ ਤਪ ਨੂੰ ਨਾਲ ਹੀ ਸਾਫ ਕਰਕੇ ਰੱਖ ਦੇਣਗੇ, ਸਫਾਈ ਕਰ ਦੇਣਗੇ ਉਹਦੀ, ਫਿਰ ਨਹੀਂ ਉੱਥੇ ਟਿਕੇਗਾ ਨਾਮ। ਇਸ ਕੇ ਗੁਰੂ ਸਾਹਿਬ ਨੇ ਇਹ ਵੀ ਇੱਕ ਰਹਿਤ ਮਰਿਆਦਾ ਦੱਸੀ। ਉਹ ਕਹਿੰਦੇ ਨੇ ਗੁਰਸਿੱਖ ਥੋੜਾ ਬੋਲਣਾ, ਥੋੜਾ ਬੋਲਣਾ, ਇੱਥੇ ਖਿਆਲ ਰੱਖਣਾ। ਇੱਥੇ ਇਹ ਨਹੀਂ ਲਿਖਿਆ ਵੀ ਬੋਲਣਾ ਹੀ ਨਹੀਂ, ਇਹ ਵੀ ਖਿਆਲ ਰੱਖਣਾ, ਬੋਲਣਾ ਹੈ। ਸੰਤ ਮਿਲਾ ਕਿਛ ਸੁਣੀਐ ਕਹੀਐ, ਬੋਲੀ ਜ਼ਰੂਰ। ਜੇ ਤੂੰ ਲਗਾਤਾਰ ਵੀ ਨਾ ਬੋਲਿਆ 5-6 ਘੰਟੇ, ਫਿਰ ਜਦੋਂ ਬੋਲੇਗਾ ਅੱਗੇ ਨਿਕਲੇਗੀ, ਕਿਉਂਕਿ ਇਕੱਠਾ ਹੋ ਗਿਆ ਅੰਦਰ। ਸਿਰਫ ਸਾਧੂ ਹੈ, ਗੁਰਮੁਖ ਹੈ ਜਿਹੜਾ ਚੁੱਪ ਰਵੇ ਤੇ ਸ਼ਾਂਤ ਵੀ ਰਵੇ, ਦੂਸਰਾ ਨਹੀਂ ਰਹਿ ਸਕਦਾ। ਇਸ ਲਈ ਸਾਰੀ ਦੁਨੀਆਂ ਬੋਲ ਰਹੀ ਹੈ, ਤੁਸੀਂ ਕਿਤੇ ਬਹੋ ਜਾ ਕੇ ਕਿਸੇ ਥਾਂ ਤੇ ਚਲੇ ਜਾਓ, ਉੱਥੇ 100-50 ਲੋਕ ਬੈਠੇ ਨੇ, ਵੇਟ ਕਰ ਰਹੇ ਨੇ, ਬੋਲੀ ਜਾ ਰਹੇ ਨੇ, ਲਗਾਤਾਰ ਗੱਲਾਂ ਕਰੀ ਜਾ ਰਹੇ ਨੇ, ਉਹ ਐਨਰਜੀ ਨੂੰ ਖਾਰਜ ਕਰੀ ਜਾ ਰਹੇ ਨੇ। ਕੁਦਰਤੀ ਜਾਂ ਤੇ ਉੱਥੇ ਸਿਮਰਨ ਹੋਵੇ ਜਾਂ ਫਿਰ ਬੋਲੇ, ਬੰਦਾ ਕੁਝ ਨਾ ਕੁਝ ਤੇ ਹੋਵੇ ਨਾ। ਜਿਹੜਾ ਸਿਮਰਨ ਵੀ ਨਹੀਂ ਕਰਦਾ ਤੇ ਗੱਲਬਾਤ ਵੀ ਕੋਈ ਨਹੀਂ ਕਰਦਾ, ਉਹ ਤੇ ਅੰਦਰ ਅੰਦਰ ਸੜ ਗਿਆ। ਇਸ ਕਰਕੇ ਬੋਲਣਾ ਜੀਵਨ ਤੇ ਬਹੁਤਾ ਪ੍ਰਭਾਵ ਪਾਉਂਦਾ ਹੈ, ਅਸਰ ਪਾਉਂਦਾ ਹੈ। ਇਸ ਲਈ ਗੁਰੂ ਸਾਹਿਬ ਕਹਿੰਦੇ ਨੇ ਮੈਨੂੰ 3 ਤਰ੍ਹਾਂ ਦੇ ਨਾਲ ਤੂੰ ਮੇਰੀ ਰੱਖਿਆ ਕਰ। ਉਹ ਕਿਵੇਂ? ਮੇਰੇ ਮਨ ਦੀ ਰੱਖਿਆ ਕਰ, ਮੇਰੇ ਕਰਮ ਦੀ ਰੱਖਿਆ ਕਰ, ਤੇ ਮੇਰੇ ਬਚਨ, ਮਨ ਕਰਮ ਬਚਨ ਵਿਚਾਰ। ਜਦੋਂ ਮੈਂ ਬੋਲਣਾ ਤੇ ਇਹ ਸੌਖਾ ਨਹੀਂ, ਕਹਿਣਾ ਸੌਖਾ ਵੀ ਠੀਕ ਬੋਲਣਾ ਚਾਹੀਦਾ, ਬਹੁਤ ਸੌਖਾ। ਜਦੋਂ ਬੋਲਣਾ ਹੋਵੇ ਨਾ ਪਤਾ ਨਹੀਂ ਲੱਗਦਾ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਆਨੰਦਪੁਰ ਸਾਹਿਬ ਵਿੱਚ ਸਨ ਤੇ ਇੱਕ ਸਾਧੂ ਆ ਗਏ, ਸੰਨਿਆਸੀ, ਤੇ ਉਹਨਾਂ ਦਾ ਵੇਸ ਸੀ, ਸਰੀਰ ਤੇ ਸਵਾਹ ਮਲਦੇ ਸਨ, ਲੰਗੋਟੀ ਬੱਧੀ ਸੀ, ਤੇ ਸਤਿਗੁਰਾਂ ਕੋਲ ਬੜੇ ਹੁੰਦੇ ਸਨ ਇਸ ਤਰ੍ਹਾਂ ਦੇ ਸੰਨਿਆਸੀ, ਜੋਗੀ, ਹੋਰ ਦਰਸ਼ਨ ਕਰਨ ਵਾਸਤੇ ਆ ਗਏ। ਹਜ਼ੂਰ ਨੇ ਸਤਿਕਾਰ ਕੀਤਾ, ਪੁੱਛਿਆ ਨਾਂ ਕੀ ਤੁਹਾਡਾ? ਨਾਂ ਸੀ ਉਹਨਾਂ ਦਾ ਸ਼ੀਤਲ ਦਾਸ। ਸਵਾਹ ਮਲੀ ਹੋਈ, ਮੈਂ ਜਿਹੜੀ ਗੱਲ ਕਰਨ ਲੱਗਾ ਉਹਦਾ ਭਾਵ ਹੈ ਵੀ ਇਹ ਹੁਣ ਕਹਿ ਮੈਂ ਵੀ ਦਿਆਂਗਾ ਵੀ ਠੀਕ ਬੋਲਣਾ ਚਾਹੀਦਾ। ਜਦੋਂ ਗੱਲ ਆਉਂਦੀ ਹੈ ਨਾ ਸੂਈ ਸਿਰੇ ਤੇ, ਉੱਥੇ ਕੰਟਰੋਲ ਨਹੀਂ ਰਹਿੰਦਾ। ਤਾਂ ਹੀ ਤੇ ਅਰਦਾਸ ਕਰ ਰਹੇ ਨੇ ਮੇਰੇ ਕਰਮ ਮਨ ਤੇ ਬਚਨ ਦੀ ਰਾਖੀ ਕਰ। ਸ਼ੀਤਲ ਦਾਸ ਜੀ ਨੂੰ ਹਜ਼ੂਰ ਕਹਿੰਦੇ ਵੀ ਜਲ ਪਾਣੀ ਛਕਾਓ। ਚੰਗੀ ਤਰ੍ਹਾਂ ਜਲ ਪਾਣੀ ਛਕਾ ਦਿੱਤਾ, ਬੜਾ ਖੁਸ਼ ਹੋ ਗਿਆ। ਗੱਲਾਂ ਬਾਤਾਂ ਚੱਲੀਆਂ, ਉਹਨੇ ਵੀ ਕੁਝ ਯੋਗ ਦੀਆਂ ਗੱਲਾਂ ਕੀਤੀਆਂ, ਹਜ਼ੂਰ ਨੇ ਵੀ ਕੁਝ ਕਿਹਾ। ਤੇ ਪਹਿਲਾਂ ਪੁੱਛਿਆ ਸੀ ਵੀ ਤੁਹਾਡਾ ਨਾਂ ਕੀ, ਉਹਨੇ ਦੱਸਿਆ ਸੀ ਸ਼ੀਤਲ ਦਾਸ। ਗੱਲਾਂ ਕਰਦਿਆਂ ਕਰਦਿਆਂ ਵਿੱਚ ਫਿਰ ਹਜ਼ੂਰ ਕਹਿੰਦੇ ਅੱਛਾ ਤੁਹਾਡਾ ਨਾਮ ਕੀ ਹੈ? ਕਹਿੰਦੇ ਜੀ ਸ਼ੀਤਲ ਦਾਸ। ਥੋੜਾ ਜਿਹਾ ਤਿੱਖਾ ਬੋਲਣਾ ਸ਼ੁਰੂ ਹੋ ਗਿਆ। ਫਿਰ ਗੱਲਬਾਤ ਚੱਲ ਪਈ, 2-3 ਮਿੰਟ ਖਲੋ ਕੇ ਫਿਰ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਜੀ ਸੰਨਿਆਸੀ ਜੀ ਤੁਹਾਡਾ ਨਾਂ ਭੁੱਲ ਗਿਆ, ਬੋਲੀ ਹੋਰ ਥੋੜੀ ਜਿਹੀ। ਕਹਿੰਦੇ ਕਿਆ ਤੇ ਹੈ ਸ਼ੀਤਲ ਦਾਸ, ਇੱਥੋਂ ਤੱਕ ਗੱਲ ਆ ਗਈ। ਹਜ਼ੂਰ ਨੇ ਵੇਖ ਲਿਆ ਵੀ ਇਹਦੀ ਸ਼ੀਤਲਤਾ ਜਿਹੜੀ ਹੈ ਨਾ ਸਹਿਜੇ ਸਹਿਜੇ ਖਤਮ ਹੁੰਦੀ ਜਾਂਦੀ ਹੈ। ਤੇ ਜਦੋਂ 2-4-10 ਮਿੰਟ ਹੋਰ ਲੰਘੇ ਤੇ ਹਜ਼ੂਰ ਥੋੜਾ ਜਿਹਾ ਮੱਥੇ ਤੇ ਹੱਥ ਜਿਹਾ ਮਾਰ ਕੇ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਯੋਗੀ ਜੀ ਮੈਨੂੰ ਨਾਂ ਭੁੱਲ ਗਿਆ ਤੁਹਾਡਾ। ਕਹਿਣ ਲੱਗੇ ਗੁਰੂ ਵੀ ਕਾਹਦੇ ਹੋ ਤੁਸੀਂ? ਉੱਠ ਕੇ ਖੜਾ ਹੋ ਗਿਆ, ਕੰਬਣ ਲੱਗ ਪਿਆ ਕ੍ਰੋਧ ਨਾਲ। ਇੰਨੀ ਵਾਰੀ ਦੱਸਿਆ ਤੁਹਾਨੂੰ ਨਾਂ ਨਹੀਂ ਸਮਝ ਆਉਂਦਾ, ਹੋਰ ਕੀ ਕਰੋਗੇ? ਬਸ ਚੱਲ ਪਿਆ। ਹਜ਼ੂਰ ਕਹਿੰਦੇ ਬੈਠ ਜਾਓ, ਬਸ ਤੁਹਾਡੀ ਸ਼ੀਤਲ ਤਾਂ ਅੰਦਰੋਂ ਬਾਹਰ ਆ ਗਈ, ਨਾ ਹੀ ਸ਼ੀਤਲ ਦਾਸ ਰੱਖੇ ਕਿ ਅੰਦਰ ਠੰਡ ਵੀ ਹੈ ਤੇਰੇ। ਕ੍ਰੋਧ ਅੰਦਰੋਂ ਨਿਕਲ ਗਿਆ ਤੇ ਤਿਆਗੀ ਲੋਕ, ਉਪਰਾਮ ਲੋਕ ਦੁਨੀਆਂ ਤੋਂ ਤਕਰੀਬਨ ਕ੍ਰੋਧੀ ਹੁੰਦੇ ਨੇ, ਤੁਸੀਂ ਵੇਖਿਆ ਜੀ, ਕਿਉਂਕਿ ਸ਼ਕਤੀ ਜਿਹੜੀ ਉੱਥੇ ਖੜੀ ਹੋਈ। ਆ ਜਿੰਨੇ ਸ਼ਰਾਫ ਦਿੱਤੇ ਨੇ ਸਾਰੇ ਲੋਕ ਉਹੀ ਸਨ ਜਿਹੜੇ ਤਿਆਗੀ ਸਨ, ਸ਼ਰਾਫ ਦਿੰਦੇ ਹੀ ਨੇ, ਹੋਰ ਹੁੰਦਾ ਵੀ ਕੀ? ਕੋਲ ਸ਼ਰਾਫ ਹੀ ਦੇਣਾ, ਜੀਵਨ ਹੀ ਸ਼ਰਾਫ ਬਣ ਗਿਆ, ਫਿਰ ਸ਼ਰਾਫ ਹੀ ਦੇਣਾ, ਹੋਰ ਕੀ ਕਰਨਾ ਹੈ? ਜੀਵਨ ਵਰ ਬਣੇ ਹੀ ਨਹੀਂ, ਉੱਥੇ ਕੋਈ ਆਸ਼ੀਰਵਾਦ ਉੱਤੋਂ ਆਇਆ ਤੇ ਹੈ ਹੀ ਨਹੀਂ, ਕੋਈ ਬਖਸ਼ਿਸ਼ ਤੇ ਆਈ ਨਹੀਂ। ਜੇ ਬਖਸ਼ਿਸ਼ ਆਈ ਹੁੰਦੀ ਤੇ ਬਖਸ਼ਿਸ਼ ਹੀ ਅੱਗੇ ਜਾਣੀ ਸੀ, ਹੁਣ ਰੱਬ ਵੱਲੋਂ ਸ਼ਰਾਫ ਮਿਲ ਗਿਆ, ਹੁਣ ਅੱਗੇ ਸ਼ਰਾਫ ਹੀ ਵੰਡਣਗੇ, ਹੋਰ ਕੀ ਕਰਨਾ ਹੈ? ਬਸ ਲਾਲ ਜੀ ਅੱਖਾਂ ਕਰਕੇ ਹੀ ਕਹਿੰਦੇ ਨੇ ਜੀ ਵੇਖ ਕੇ ਜਾਇਆ ਜੇ ਸ਼ਰਾਫ ਵੀ ਦੇ ਦਿੰਦੇ ਜੇ, ਤੇ ਹੋਰ ਦੇਣਾ ਕੀ? ਕੋਲ ਹੀ ਸ਼ਰਾਫ ਨੇ, ਹੋਰ ਕੀ ਦੇਣਗੇ? ਕੋਲ ਸਿੱਖੀ ਥੋੜੀ ਹੈ। ਜੇ ਉੱਥੇ ਨਾਮ ਹੋਵੇਗਾ ਤੇ ਨਾਮ ਹੀ ਮਿਲੇਗਾ ਫਿਰ। ਇਸ ਕਰਕੇ ਸੀਤਲ ਦਾਸ ਕ੍ਰੋਧਿਤ ਹੋ ਗਏ। ਹਜ਼ੂਰ ਕਹਿੰਦੇ ਵੀ ਤੁਸੀਂ ਸਾਡੇ ਬਾਰੇ ਸੋਚਦੇ ਹੋ ਵੀ ਤਲਵਾਰਾਂ ਚੁੱਕੀ ਫਿਰਦੇ ਨੇ, ਸਾਡੇ ਨਾਲੋਂ ਤੇ ਜ਼ਿਆਦਾ ਕ੍ਰੋਧੀ ਤੁਸੀਂ ਹੋ ਜਿਨ੍ਹਾਂ ਦੇ ਪੱਲੇ, ਤੁਸੀਂ ਡਾਂਗ ਵੀ ਕੋਈ ਨੀ ਕੋਲ, ਕ੍ਰੋਧ ਇੰਨਾ ਕ੍ਰੋਧ ਤੇ ਸਾਨੂੰ ਤਲਵਾਰ ਚਲਾਉਣ ਲੱਗਿਆ ਨਹੀਂ ਆਉਂਦਾ ਜਿੰਨਾ ਤੈਨੂੰ ਖਾਲੀ ਹੱਥ ਆ ਗਿਆ। ਇਸ ਲਈ ਤਿੰਨ ਥਾਵਾਂ ਦੀ ਰੱਖਿਆ ਮੰਗੀ, ਬੇਨਤੀ ਕਰਦੇ ਨੇ ਮੇਰੇ ਬਚਨਾਂ ਨੂੰ ਸ਼ੁੱਧ ਕਰ, ਕੰਟਰੋਲ ਵਿੱਚ ਰਹਿਣ ਮਨ। ਸੱਚੇ ਪਾਤਸ਼ਾਹ ਜੀ ਇਹ ਵੀ ਕਹਿੰਦੇ ਨੇ, ਇਹ ਵੀ ਬੇਨਤੀ ਕਰਦੇ ਇਹ ਅਕਾਲ ਪੁਰਖ, ਜਦੋਂ ਮੈਂ ਆਪਣੇ ਮਨ ਦੇ ਵਿੱਚ ਚੱਲਦੇ ਹੋਏ ਵਿਚਾਰਾਂ ਵੱਲ ਵਹਿਨਾ ਜਾਂ ਸਾਡੇ ਵਾਸਤੇ ਕਹਿ ਰਹੇ ਨੇ, ਉਹਨਾਂ ਦੇ ਮਨ ਵਿੱਚ ਨਹੀਂ ਸਨ ਚੱਲਦੇ, ਸਾਡੇ ਵਾਸਤੇ ਕਹਿ ਰਹੇ ਨੇ ਵੀ ਜਦੋਂ ਅਸੀਂ ਆਪਣੇ ਮਨ ਵਿੱਚ ਚੱਲਦੇ ਵਿਚਾਰਾਂ ਵੱਲ ਵੇਖਣਾ ਵੇਖੀਦਾ ਤੇ ਉਦੋਂ ਤੇਰੇ ਸਾਹਮਣੇ ਮੂੰਹ ਖੜਾ ਨਹੀਂ ਹੁੰਦਾ, ਅੰਦਰ ਤੇ ਗਲੀਚ ਹੀ ਬੜਾ ਹੈ, ਅੰਦਰ ਤੇ ਖਿਆਲ ਹੀ ਉਹ ਹੁੰਦੇ ਨੇ ਜਿਨ੍ਹਾਂ ਦੀ ਬਾਹਰ ਅਰਦਾਸ ਵੀ ਨਹੀਂ ਕਰ ਸਕੀਦੀ, ਬੜੇ ਭਿਅੰਕਰ। ਮਨ ਦੇ ਵਿੱਚ ਐਸੇ ਖਿਆਲ ਆਉਣਗੇ, ਇੰਨਾ ਇਹ ਗਲੀਚ ਹੈ ਤੇ ਨੀਵਾਂ ਹੈ, ਮਨ ਦੀ ਪਰਿਭਾਸ਼ਾ ਹੀ ਐਸੀ। ਤੁਸੀਂ ਵੇਖੋਗੇ ਰਾਹ ਵਿੱਚ ਕਿਸੇ ਥਾਂ ਤੇ ਕਿਸੇ ਸਵਾਰੀ ਤੇ ਹੋ ਸਕਦਾ ਉਹ ਭੈਣ ਭਰਾ ਜਾ ਰਹੇ ਹੋਣ, ਪਰ ਮਨ ਉਹਦੀ ਵਿਆਖਿਆ ਹੋਰ ਦੀ ਹੋਰ ਹੀ ਕਰ ਦੇਗਾ ਮਨ ਦੇ ਵਿਚਾਰ, ਕਿਉਂਕਿ ਮਨ ਜਿਹੜਾ ਹੈ ਉਹ ਹੀ ਵਿਆਖਿਆ ਕਰਦਾ ਜੋ ਉਹਦੇ ਅੰਦਰ ਹੁੰਦੀ ਹੈ, ਉਹ ਉਸ ਤਰ੍ਹਾਂ ਉਸ ਢੰਗ ਦੇ ਨਾਲ ਵਿਚਾਰ ਸ਼ੁਰੂ ਕਰ ਦਿੰਦਾ ਹੈ, ਜਿਵੇਂ ਦਾ ਉਹ ਹੈ ਉਵੇਂ ਦੀਆਂ ਵਿਚਾਰਾਂ ਸ਼ੁਰੂ ਹੁੰਦੀਆਂ ਨੇ, ਤੇ ਫਿਰ ਵਿਚਾਰਾਂ ਦਾ ਅਸਰ ਪੈਂਦਾ ਹੈ। ਇਹ ਸਾਰੀਆਂ ਚੀਜ਼ਾਂ ਆਪਸ ਵਿੱਚ ਜੁੜੀਆਂ ਹੁੰਦੀਆਂ ਨੇ, ਭਾਸ਼ਾ ਦਾ ਜਿਹੜਾ ਅਸਰ ਹੈ ਵਿਚਾਰਾਂ ਤੇ ਪੈਂਦਾ, ਵਿਚਾਰਾਂ ਦਾ ਅਸਰ ਭਾਸ਼ਾ ਤੇ ਪੈਂਦਾ, ਜਿਵੇਂ ਦਾ ਬੰਦਾ ਬੋਲਦਾ ਉਵੇਂ ਦੇ ਵਿਚਾਰ ਬਣਦੇ ਨੇ, ਫਿਰ ਜਿਵੇਂ ਦੇ ਵਿਚਾਰ ਬਣਦੇ ਨੇ ਫਿਰ ਉਵੇਂ ਦੇ ਬੰਦਾ ਕਰਮ ਕਰਦਾ ਹੈ। ਅੱਗੇ ਹੈ ਕਰਮ, ਇਸ ਕਰਕੇ ਕਿਹਾ ਹੁਣ ਤੂੰ ਮੈਨੂੰ ਕਰਮ ਵੀ ਸ਼ੁੱਧ ਕਰਨ ਦੇ। ਮਨ ਦੀ ਸਥਿਤੀ ਬੜੀ ਭਿਅੰਕਰ ਹੈ, ਬੜੀ ਗਲੀਚ ਹੈ, ਬੜੀ ਡਿੱਗੀ ਹੋਈ ਹੈ, ਪਾਪ ਹੀ ਪਾਪ ਹੈ, ਅਪਰਾਧ ਹੀ ਅਪਰਾਧ ਹੈ। ਹਾਲਾਂਕਿ ਕੁਦਰਤ ਨੇ ਇਹ ਥੋੜੀ ਜਿਹੀ ਬੰਦੇ ਨੂੰ ਰਹਿਤ ਕੀਤੀ ਹੈ ਕਿ ਜਦੋਂ ਮਨ ਵਿੱਚ ਕੋਈ ਵਿਚਾਰ ਆਵੇ, ਮਨ ਦੇ ਵਿੱਚ ਚੱਲਦੇ ਵਿਚਾਰ ਦਾ ਸੰਬੰਧ ਜੇ ਤੇ ਉਹ ਵਿਚਾਰ ਤੋਂ ਮਨੁੱਖ ਵੱਖਰਾ ਹੋ ਗਿਆ, ਵਿਚਾਰ ਆਇਆ ਅੰਦਰ ਗਲਤ ਤੇ ਨਾਲ ਹੀ ਇਹ ਗੱਲ ਚੱਲ ਪਈ ਵੀ ਇਹਦੇ ਨਾਲ ਮੈਂ ਸਹਿਮਤ ਨਹੀਂ, ਬੰਦੇ ਨੇ ਉਸੇ ਵੇਲੇ ਕਾਂਟਾ ਮਾਰ ਦਿੱਤਾ, ਇਹ ਵਿਚਾਰ ਠੀਕ ਨਹੀਂ ਹੈ, ਮੈਂ ਇਹਦੇ ਨਾਲ ਸਹਿਮਤ ਨਹੀਂ, ਫਿਰ ਤੇ ਉਹ ਪਾਪ ਤੋਂ ਬਰੀ ਹੋ ਗਿਆ, ਫਿਰ ਨਹੀਂ ਉੱਥੇ, ਕਿਉਂਕਿ ਮਨ ਦੇ ਸਾਹਮਣੇ ਜੋ ਕੁਝ ਆਇਆ ਉਹਨੇ ਉਹਦੀ ਵਿਆਖਿਆ ਕਰਨੀ ਕਰਨੀ ਹੈ। ਜਿਵੇਂ ਸ਼ੀਸ਼ਾ ਉਹਨੇ ਤੇ ਦੱਸਣਾ ਹੀ, ਭਾਵੇਂ ਗਧਾ ਆ ਜਾਏ ਤੇ ਉਹ ਗਧੇ ਦੀ ਤਸਵੀਰ ਆ ਜਾਏਗੀ, ਕੁੱਤਾ ਆ ਗਿਆ ਅੱਗੇ ਕੁੱਤੇ ਦੀ ਆ ਜਾਏਗੀ, ਸੱਪ ਆ ਗਿਆ। ਮਨ ਦਾ ਅਰਥ ਹੈ ਉਹ ਸ਼ੀਸ਼ਾ ਜੋ ਤੁਹਾਡੇ ਸਾਹਮਣੇ ਆਇਆ, ਉਹਨੇ ਉਹਦੇ ਬਾਰੇ ਬੋਲ ਦੇਣਾ ਵੀ ਕੀ ਹੈ ਉੱਥੇ। ਹੁਣ ਇੱਕ ਹੋਰ ਚੀਜ਼ ਹੈ, ਉਹਨੂੰ ਕਹਿੰਦੇ ਨੇ ਬੁੱਧੀ। ਜੇ ਤੇ ਉਸ ਮਤ ਦੇ ਉੱਤੇ ਟਿਕਿਆ ਹੋਵੇ ਗੁਰੂ ਦਾ ਹੱਥ, ਤੇ ਉਹ ਬੁੱਧੀ ਵਿੱਚੋਂ ਸ਼ਬਦ ਨਿਕਲਣਗੇ ਵਿਚਾਰ ਠੀਕ ਨਹੀਂ, ਮੈਂ ਇਹਦੇ ਨਾਲ ਸਹਿਮਤ ਹੈ, ਫਿਰ ਤੇ ਕੱਟਿਆ ਗਿਆ। ਤੇ ਜੇ ਬੁੱਧੀ ਉਹਦੇ ਪਿੱਛੇ ਤੁਰ ਪਈ, ਫਿਰ ਬੰਦੇ ਦੇ ਜੀਵਨ ਨਾਲ ਉਸ ਵਿਚਾਰ ਦਾ ਸੰਬੰਧ ਸ਼ੁਰੂ ਹੋ ਗਿਆ, ਫਿਰ ਉਸ ਵਿਚਾਰ ਤੋਂ ਬਣੇਗਾ ਆਚਾਰ, ਫਿਰ ਉਹ ਆਚਾਰ ਤੋਂ ਬਣੇਗਾ ਵਿਹਾਰ, ਬੰਦਾ ਉਸ ਤਰ੍ਹਾਂ ਦਾ ਵਿਹਾਰ ਕਰੇਗਾ। ਇਸ ਕਰਕੇ ਬੁੱਧੀ ਉਹਦੇ ਅਧੀਨ ਹੋ ਗਈ। ਕਬੀਰ ਜੀ ਨੇ ਤਾਂ ਹੀ ਕਿਹਾ, ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੂੰਗਾ ਨਿਤ ਭੇਡ। ਭੇਡ ਜਿਹੜੀ ਹੈ, ਭੇਡ ਦਾ ਅਰਥ ਹੈ ਬੁੱਧੀ, ਬੁੱਧੀ ਮਾਂ ਹੈ, ਬੁੱਧੀ ਵਿੱਚੋਂ ਮਨ ਨਿਕਲਿਆ, ਉਹ ਮਨ ਦੇ ਅਧੀਨ ਹੋ ਗਈ, ਇਹਨੂੰ ਕਹਿੰਦੇ ਨੇ ਮਨਮੁਖ। ਇਸ ਕਰਕੇ ਕਹਿੰਦੇ ਤੂੰ ਮੇਰੇ ਮਨ ਦੀ ਰੱਖਿਆ ਕਰ। ਇਸ ਤੋਂ ਅੱਗੇ ਹੈ ਕਰਮ, ਤੂੰ ਹੁਣ ਮੇਰੇ ਕਰਮਾਂ ਦੀ ਰੱਖਿਆ ਕਰ। ਕਰਮ ਇੰਦਰੇ ਨੇ ਪੰਜ ਅੱਖਾਂ ਜਿਹੜੀਆਂ ਨੇ, ਕਰਮ ਇੰਦਰਾ ਹੈ, ਵੇਖਣਾ ਕਰਮ ਹੈ। ਹੱਥ ਜਿਹੜੇ ਨੇ ਕਰਮ ਇੰਦਰਾ, ਹੱਥਾਂ ਨਾਲ ਕਰਨਾ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਖੁਸ਼ ਖੁਸ਼ ਲੈਂਦਾ ਵਸਤ ਪਰਾਈ, ਵੇਖੇ ਸੁਣੇ ਤੇਰੇ ਨਾਲ ਖੁਦਾਈ। ਇਹ ਕਰਮ ਹੈ, मेरे कर्मा की भी रखिया कर, क्योंकि पता नहीं जिथे मन ही गलत है, जिथे शब्द ही गलत ने, उथे हथा का की पता कदों गलत कर देन, उथे कन्ना का की पता कदों गलत सुन गए, अखा गलत वेख सकदियां ने, मूह गलत खा सकता है, एक कर्म इंद्रे ने सारे। ते कर्मा का प्रभाव शरीर ते पैंदा है, सिर्फ ते सिर्फ जदों कोई मनुख पानी विच पानी वांगू मिल जांदा, यानी कि नाम दे विच उदी इनी अटैचमेंट डूंगा हो जांदा है, उदा अपना आपा नहीं बचदा, फिर उथे ओ कर्मा दे संगल तो छुटदा है, नहीं तां कर्मी आपो अपनी के नेड़ा के दूर, कर्मा करके नेड़ता है, कर्मा करके दूरी है। किरत कर्म के विछड़े कर कृपा मिलो राम। जदों कोई नाम विच इन्ना डूंगा चला जाए तो उथे एक घटना वापरदी, फिर कर्म का संबंध टुट जांदा जीवन नालों, बाहर शरीर होर काम करदा है, अंदर होर करी जांदा है। उन्हूं कहिंदे ने कर्म करत होवै नहे कर्म, कर्म करदिया होया कर्मा तो उचा उठ गया, हुण बाहरों वेखी जांदा है, जो कुछ वेख रहा उहदी तस्वीर अंदर कोई नहीं पई जांदी, अगे एक बॉर्डर बन गया, मूंद लिए दरवाजे, बाजी अले अनहद बाजे, गुर दिखलाई मोरी जित मिर्ग पड़त है चोरी। वेखदा है पर जिन्नू वेख रहा है वह थोड़ी जी छाप पाती है, नाली चीजा धुप जांदियां ने, समाप्त हो जांदी है, अंदर कनैक्शन है ही नहीं, जाण वाले खत्म हो गए। सुनदा है, ऐसे बंदे नूं क्रोध नहीं आउंदा, ऐसे बंदे नूं काम नहीं व्यापदा। मैं ऐसे गुरमुख अपनी अखां नाल वेखे ने, कहिंदे जी जिहड़ियां चीजां हटदियां नहीं सन, भई थोड़ा जिहा किसी ने कहा नहीं ते अंगारे निकले नहीं अंदरों, कहिंदे हुण भावें कोई जो मर्जी कह जाए अंदर शब्द जांदा ही कोई नहीं, अंदर ठंड हो, अंदर बर्फ जम गई है, कोई शब्द नहीं पैदा होंदा। उस नाल उन्हूं कोई क्रोधित नहीं कर सकता, इस करके संसारी भी उहदे अगे हार जांदे ने, उह कहिंदे इहनूं ते क्रोध आउंदा ही नहीं, हुण करिए की, अगों कोई वापसी होवेगी तां ही गल चलेगी ना, दो किसे नूं एक गालां कढेगा दूसरा कढेगा तां ही, ते इह क्रोध नहीं जान छड्डदा किसे दी। ता इस तरह अंदर जदों शब्द विच लीन हो गया, फिर बाहर दियां किसी भी घटनावां दा उहदे अंदर संदेश जाना बंद हो जांदा है, उत्थों तक असर ही नहीं करदा। कबीर जी ने कहा, चोट सहारे शब्द की तास गुरु मैं दास। शब्द दी कोई चोट सहारे, शब्द होण बड़े कठिन बड़े सख्त, अंदर खलो के वेखे भी अंदर जांदा है कि नहीं, शब्द नहीं जांदा अंदर, ते जे अंदर शब्द जांदा भी नहीं ते बंदा वैसे ही लभदा फिरदा, हुण लड़ां किहदे नाल, अठवें दसवें दिन इह बिरतियां ने, जिहड़ा सर्प है सप है जिहड़ा उह भी दसवें पंद्रहवें दिन जे उहनूं कोई जानवर ना लभे डंग मारन वास्ते, उहदा सिर खौलदा भजदा है, लभदा है, जे उहनूं कोई ना लभे फिर पत्थर दे उत्ते उह मारदा डंग, जहर बाहर निकल जांदी। इह बिरती मनुख दे अंदर भी है, जिहड़े क्रोध दा सुभाव बन जाए जे उहनूं जां ते उह किसे ना किसे नूं उकसाएगा, किसे नूं कहेगा वी तूं मैनूं कुछ कह, हुण तां ही गल शुरू होवे ना, ते जे अगला पहले ही गली छड जाए वी अगों बुला तुरी आउंदी पासे हो जाओ, इहदा ते कम ही इह है, सच जाणू बंदा पागल होण नूं हो जाएगा, क्योंकि उन्हूं राह नहीं मिल रहा क्रोध कढ़न वास्ते, वह फिर होर ना किते चलो, पेंडू लोकां कोल ते साधन हुंदे ने, गावां मझां रखी हुंदे ने, डांग लैके बहुते उन्हां नूं कुटदे ने, गुस्सा निकल गया, बीबियां दा बहुता गुस्सा भांडियां ते निकल जांदा, रसोई तो आवाज वेखो दूसरे घर वे जांदी है, वह सारा उहदा हिस्सा है। यह तरीका है कि बंदे दे विच कुछ इकट्ठा हो गया, नाम ने उन्हूं डिवेलप करना सी, उन्हूं सिमरन ने अमृत रस विच बनाउणा सी, सिमरन उत्थे है नहीं, इस करके गुरु साहिब कहिंदे बिन नावै जग कमला फिरै, गुरमुख नदरी है, नाम तो बिना कमल ही सारा संसार। इस करके तीन हिस्से ने जीवन दे, ते गुरु कलगीधर पातशाह कहिंदे ने ਤੂੰ ਇੱਕ ਬੇਨਤੀ ਕਰ ਆਪਣੇ ਅਕਾਲ ਪੁਰਖ ਦੇ ਚਰਨਾਂ ਵਿੱਚ, ਕਿਹੜੀ? ਆਪ ਹੱਥ ਦੇ ਰਾਖ ਮੋਹੇ, ਮੈਨੂੰ ਹੱਥ ਦੇ ਕੇ ਬਚਾ ਲੈ, ਕੀ ਰੱਖਿਆ ਕਰਾਂ? ਕਹਿੰਦੇ ਮਨ, ਕਰਮ, ਬਚਨ, ਵਿਚਾਰ, ਇਹਨਾਂ ਤਿੰਨ ਚੀਜ਼ਾਂ ਦੀ ਮੇਰੀ ਰੱਖਿਆ ਕਰ। ਫਿਰ ਅੱਗੇ ਕਿਸੇ ਨੇ ਕਿਹਾ ਹੈ ਕਿ ਮਹਾਰਾਜ, ਕੋਈ ਗਣੇਸ਼ ਦੀ ਪੂਜਾ ਕਰਦਾ, ਕੋਈ ਕ੍ਰਿਸ਼ਨ ਦੀ, ਕੋਈ ਵਿਸ਼ਨੂੰ ਦੀ, ਇਹ ਚੀਜ਼ਾਂ ਦੀ ਪੂਜਾ ਕਰਦੇ ਨੇ ਲੋਕ, ਦੁਨੀਆਂ ਦੇ ਲੋਕ, ਤੁਹਾਡੇ ਵਿੱਚ ਕੀ ਹੈ? ਤੁਸੀਂ ਸਿੱਖਾਂ ਨੂੰ ਕੀ ਉਪਦੇਸ਼ ਦਿੰਦੇ ਹੋ? ਤੁਹਾਡੇ ਜੀਵਨ ਵਿੱਚ ਕੀ ਹੈ? ਤੇ ਹਜ਼ੂਰ ਕਹਿੰਦੇ ਮੈਂ ਨਾ ਗਣੇਸ਼ ਪ੍ਰਥਮ ਮਨਾਉਂ, ਮੈਂ ਕਿਸੇ ਗਣੇਸ਼ ਨੂੰ ਨਹੀਂ ਮਨਾਉਂਦਾ, ਮੈਨੂੰ ਜ਼ਰੂਰਤ ਨਹੀਂ ਹੈ। ਹੁਣ ਇਹ ਜਿਹੜੇ ਦੋਹਰੇ ਨੇ ਨਾ, ਇਹ ਸਾਫ ਸਪਸ਼ਟ ਕਰ ਦਿੰਦੇ ਨੇ ਵੀ ਗੁਰੂ ਗੋਬਿੰਦ ਸਿੰਘ ਕਿਸੇ ਦੇਵਤੇ ਦੇਵੀ ਦੀ ਪੂਜਾ ਦੀ ਗੱਲ ਨਹੀਂ ਕਰਦੇ। ਜੇ ਉਹਨਾਂ ਦੀ ਬਾਣੀ ਦੇ ਵਿੱਚ ਦੇਵੀ ਦੇਵਤਿਆਂ ਦੀਆਂ ਗੱਲਾਂ ਆਉਂਦੀਆਂ ਨੇ ਤਾਂ ਉਹ ਸਿਰਫ ਉਦਾਹਰਣ ਦੇ ਤੌਰ ਤੇ ਨੇ, ਅੱਗੇ ਹੋਰ ਇਹ ਦੋਹਰੇ ਆਉਣਗੇ, ਗੱਲਾਂ ਸਪਸ਼ਟ ਹੋ ਜਾਣਗੀਆਂ, ਉਦਾਹਰਣਾਂ ਦਿੱਤੀਆਂ ਗਈਆਂ ਨੇ। ਉਹ ਕਹਿੰਦੇ ਮੈਂ ਗਣੇਸ਼ ਦੀ ਪੂਜਾ, ਮੈਂ ਉਹਨੂੰ ਕਦੀ ਮਨਾਇਆ ਹੀ ਨਹੀਂ। ਫਿਰ ਕਹਿੰਦੇ ਕਿਸ਼ਨ ਬਿਸ਼ਨ, ਕਿਸ਼ਨ ਬਿਸ਼ਨ ਕਬ ਹੂੰ ਨਾ ਧਿਆਉ, ਮੈਂ ਨਾ ਗਣੇਸ਼ ਪ੍ਰਥਮ ਮਨਾਉ, ਨਾ ਮੈਂ ਕ੍ਰਿਸ਼ਨ ਨੂੰ ਕਦੀ ਧਿਆਇਆ ਹੈ, ਨਾ ਵਿਸ਼ਨੂੰ ਨੂੰ ਧਿਆਇਆ ਕਦੀ। ਸਾਫ ਕਹਿ ਦਿੱਤਾ ਮਹਾਰਾਜ। ਫਿਰ ਤੁਸੀਂ ਉਹਨਾਂ ਦੀਆਂ ਵਿੱਚ ਵਿੱਚ ਗੱਲਾਂ ਤੇ ਕਰਦੇ ਹੋ ਵੀ ਵਿਸ਼ਨੂੰ ਨੇ ਆਹ ਕਿਹਾ ਤੇ ਬ੍ਰਹਮਾ ਨੇ ਆਹ ਕੀਤਾ, 24 ਅਵਤਾਰਾਂ ਦੀ ਗੱਲ ਵੀ ਕਰਦੇ ਹੋ। ਫਿਰ ਉਹਦਾ ਜਵਾਬ ਦਿੱਤਾ ਕਲਗੀਆਂ ਵਾਲੇ ਨੇ, ਕਹਿੰਦੇ ਕਾਨ ਸੁਣੇ ਪਹਿਚਾਨ ਨਾ 300। ਭਾਈ ਇਹ ਮੈਂ ਗੱਲਾਂ ਕੰਨਾਂ ਨਾਲ ਸੁਣੀਆਂ ਨੇ, ਮੈਂ ਗਿਆ ਨਹੀਂ ਉਹਨਾਂ ਕੋਲ ਕਦੀ, ਉਹਨਾਂ ਦੀ ਗਾਥਾ ਮੈਂ ਕੰਨਾਂ ਨਾਲ ਸੁਣੀ ਹੈ, ਮੈਨੂੰ ਉਹਨਾਂ ਦੀ ਪਹਿਚਾਣ ਹੈ ਨੇ ਵੀ ਉਹ ਕੌਣ ਨੇ ਤੇ ਕਿਵੇਂ ਨੇ। ਲੋਕਾਂ ਵਿੱਚ ਉਹਨਾਂ ਦੀਆਂ ਗੱਲਾਂ ਪ੍ਰਚਲਿਤ ਨੇ ਤੇ ਮੇਰਾ ਮਤਲਬ ਇਹ ਹੈ ਲੋਕਾਂ ਨੂੰ ਸੱਚ ਸਮਝਾਉਣਾ, ਤੇ ਜਿਹਨੂੰ ਸੱਚ ਸਮਝਾਉਣਾ ਹੈ ਉਹਨੂੰ ਉਹ ਗੱਲਾਂ ਕਰਕੇ ਸੱਚ ਸਮਝਾਇਆ ਜਾਂਦਾ ਜਿਹੜੀਆਂ ਕਥਾਵਾਂ ਉਹਦੇ ਘਰ ਵਿੱਚ ਚੱਲ ਰਹੀਆਂ ਨੇ, ਉਹਨਾਂ ਨੂੰ ਉਹ ਹੀ ਕਥਾਵਾਂ ਕਰਕੇ ਦੱਸੀਆਂ ਜਾਣਗੀਆਂ, ਉਹਨਾਂ ਦੇ ਰਾਹੀਂ ਸਮਝਾਇਆ ਜਾਂਦਾ। ਇਸ ਕਰਕੇ ਕਹਿੰਦੇ ਕਾਨ ਸੁਣੇ, ਇਹਨਾਂ ਅਵਤਾਰਾਂ ਦੀਆਂ ਗੱਲਾਂ ਮੈਂ ਕੰਨਾਂ ਨਾਲ ਸੁਣੀਆਂ ਨੇ, ਪਹਿਚਾਨ ਨਾ 300, ਮੇਰਾ ਹੋਰ ਇਹਨਾਂ ਨਾਲ ਕੋਈ ਸਰੋਕਾਰ ਨਹੀਂ। ਫਿਰ ਤੁਸੀਂ ਕਿਹਨੂੰ ਸਿਮਰਦੇ ਹੋ, ਤੁਸੀਂ ਕਿਹਦੇ ਨਾਲ ਪਿਆਰ ਕਰਦੇ ਹੋ? ਸਾਹਿਬ ਕਹਿੰਦੇ ਲਿਵ ਲਾਗੀ ਮੋਰੀ ਪਗ 300, ਮੇਰੀ ਤੇ ਇਹਨਾਂ ਨਾਲ ਹੀ ਲਿਵ ਲੱਗ ਗਈ, ਇਹਨਾਂ ਦੇ ਪੈਰੀ ਪੈ ਗਿਆ। ਕੌਣ? ਅਕਾਲ ਪੁਰਖ ਵਾਹਿਗੁਰੂ, ਮੇਰੀ ਇਹਦੇ ਚਰਨਾਂ ਨਾਲ ਲਿਵ ਲੱਗੀ ਹੋਈ ਹੈ, ਇਹਦੇ ਚਰਨਾਂ ਨਾਲ ਮੇਰੀ ਬਾਣ ਆ ਗਈ। ਬਸ ਇਹ ਫਰਕ ਹੈ ਗੁਰੂ ਗੋਬਿੰਦ ਸਿੰਘ ਦੇ ਗਿਆਨ ਵਿੱਚ ਤੇ ਸਾਡੇ ਗਿਆਨ ਵਿੱਚ। ਉਹਨਾਂ ਦਾ ਗਿਆਨ ਜਿਹੜਾ ਉਹ ਕਹਿੰਦਾ ਮੈਂ ਦੇਵਤਿਆਂ ਨਹੀਂ ਪੂਜਦਾ ਪਰ ਮੇਰੀ ਇਧਰ ਲਿਵ ਲੱਗੀ ਹੋਈ ਏ। ਅਸੀਂ ਇਹ ਕਹਿੰਦੇ ਹਾਂ ਅਸੀਂ ਦੇਵਤਿਆਂ ਨੂੰ ਨਹੀਂ ਮੰਨਦੇ ਪਰ ਇਧਰ ਲਿਵ ਸਾਡੀ ਲੱਗੀ ਕੋਈ ਨਹੀਂ, ਫਰਕ ਪੈ ਗਿਆ ਬਹੁਤ ਜ਼ਿਆਦਾ। ਜੇ ਉਧਰ ਨਹੀਂ ਉਹ ਜੁੜੇ ਤੇ ਇਧਰ ਅਕਾਲ ਪੁਰਖ ਨਾਲ ਜੁੜੇ ਹੋਏ ਨੇ। ਜੇ ਉਧਰ ਉਹਨਾਂ ਨੇ ਤਰਕ ਕੀਤਾ ਨਾ ਵੀ ਦੇਵਤਿਆਂ ਦੀ ਪੂਜਾ ਵਿੱਚ ਕੁਝ ਨਹੀਂ, ਉਥੋਂ ਨਹੀਂ ਤੁਹਾਨੂੰ ਜੀਵਨ ਦਾ ਸਾਰ ਮਿਲ ਸਕਦਾ, ਤੇ ਨਾਲ ਇਹ ਦੱਸ ਦਿੱਤਾ ਵੀ ਤੁਸੀਂ ਜੁੜਨਾ ਕਿੱਥੇ, ਵੀ ਮੈਂ ਕਿੱਥੇ ਜੁੜਿਆ ਹੋਇਆ। ਅਸੀਂ ਉਧਰ ਤਰਕ ਤੇ ਕਰ ਦਿੱਤਾ, ਇਹ ਤੇ ਕਹਿ ਦਿੱਤਾ ਵੀ ਇਹ ਨਹੀਂ ਕਰਨਾ ਇਹ ਨਹੀਂ ਕਰਨਾ, ਪਰ ਉਥੋਂ ਅਸੀਂ ਖਾਲੀ ਰਹਿ ਗਏ ਵੀ ਜਿੱਥੇ ਕੁਝ ਕਰਨਾ ਸੀ, ਜਿੱਥੇ ਕੁਝ ਜੁੜਨਾ ਸੀ, ਜੁੜੇ ਹੈ ਨਹੀਂ, ਤੁੜਨ ਦੀਆਂ ਗੱਲਾਂ ਕਰਦੇ ਰਹੇ। ਜੁੜਨ ਦੀ ਜਾਚ ਸਾਨੂੰ ਆਪ ਵੀ ਨਹੀਂ ਆਈ, ਨਾ ਅਸੀਂ ਕਿਸੇ ਨੂੰ ਜੋੜਨ ਦਾ ਯਤਨ ਕੀਤਾ। ਇਸ ਕਰਕੇ ਸਾਹਿਬ ਅੱਗੇ ਬਚਨ ਕਹਿੰਦੇ ਮਹਾਂਕਾਲ ਰਖਵਾਰ ਹਮਾਰੋ, ਮਹਾਂਕਾਲ ਦੇ ਅਰਥ ਨੇ ਅਕਾਲ ਪੁਰਖ ਵਾਹਿਗੁਰੂ, ਉਹ ਸਾਡਾ ਰਾਖਾ ਹੈ। ਮਹਾਂ ਲੋਹੋ ਮੈਂ ਕਿੰਕਰ ਧਾਰੋ, ਮਹਾਂ ਲੋਹ, ਲੋਹ ਦੇ ਅਰਥ ਨੇ ਵੈਸੇ ਲੋਹਾ। ਗੁਰੂ ਸਾਹਿਬ ਲੋਹੇ ਦੀ ਬੜੀ ਗੱਲ ਕਰਦੇ ਨੇ ਵਿੱਚ, ਸ਼ਸਤਰਾਂ ਦੀ, ਲੋਹ ਦੀ, ਕਿਉਂਕਿ ਲੋਹਾ ਇੱਕ ਐਸੀ ਧਾਤ ਹੈ ਜਿਹੜੀ ਬੜੀ ਪ੍ਰਕਾਰ ਦੀ ਰੱਖਿਆ ਕਰਦਾ। ਅੱਜ ਦੇ ਸਮੇਂ ਵਿੱਚ ਤਾਂ ਇਹ ਲੋਹਾ ਵੈਸੇ ਵੀ ਤਕਨੀਕੀ ਤੌਰ ਤੇ ਦੁਨੀਆਂ ਨੂੰ ਬਹੁਤ ਅੱਗੇ ਲੈ ਕੇ ਚਲਾ ਗਿਆ, ਜਿੰਨੀਆਂ ਫੈਕਟਰੀਆਂ ਨੇ, ਜਿੰਨਾ ਕੁਝ ਚੱਲ ਰਿਹਾ, ਪਰ ਲੋਹੇ ਦੀ ਕੋਲ ਹੋਂਦ ਹੋਵੇ, ਸ਼ਸਤਰ ਹੋਵੇ ਤੇ ਬੰਦਾ ਆਪਣੀ ਰਾਖੀ ਵੀ ਕਰ ਲੈਂਦਾ, ਪਰ ਲੋਹੇ ਦੀ, ਸਰਬ ਲੋਹ ਦੀ ਹੋਰ ਵੀ ਬੜੀ ਮਹੱਤਤਾ ਹੈ। ਇਹ ਮਨੁੱਖ ਦੇ ਸਰੀਰ ਨੂੰ ਤੇ ਇਹਦੇ ਓਰੇ ਨੂੰ, ਜਿਹੜਾ ਅੰਦਰ ਇਹਦੇ ਮਨ ਹੈ, ਉਹਨੂੰ ਕਈ ਪ੍ਰਕਾਰ ਦੀਆਂ ਬ੍ਰਹਿਮੰਡ ਵਿੱਚ ਨੈਗੇਟਿਵ ਐਨਰਜੀਆਂ ਨੇ ਜਿਹੜੀਆਂ ਦੇ ਸਰੀਰ ਨੂੰ, ਮਨ ਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ, ਉਹਨਾਂ ਤੋਂ ਸਰਬ ਲੋਹ ਰਾਖੀ ਕਰਦਾ ਮਨੁੱਖ ਦੀ। ਇਹ ਕੜਾ ਤਾਂ ਦਿੱਤਾ ਸੀ ਸਰਬ ਲੋਹ ਦਾ। ਅੱਗੇ ਬਚਨ ਆਉਣਗੇ, ਸਰਬ ਲੋਹ ਕੀ ਰੱਛਾ ਹਮਨੈ, ਸਾਨੂੰ ਸਰਬ ਲੋਹ ਦੀ ਰਾਖੀ ਹੈ। ਇਹ ਕੋਲ ਵੀ ਹੋਵੇ ਸਰਬ ਲੋਹ, ਇਸ ਲਈ ਕੋਈ ਅਤ ਕਥਨੀ ਨਹੀਂ ਵੀ ਪੁਰਾਣੇ ਸਮੇਂ ਦੇ ਵਿੱਚ ਮਾਈਆਂ ਜਦੋਂ ਛੋਟਾ ਬੱਚਾ ਹੁੰਦਾ ਸੀ ਤੇ ਸਰਾਣੇ ਕੋਈ ਨਾ ਕੋਈ ਲੋਹਾ ਰੱਖਦੀਆਂ ਸਨ, ਉਹਦਾ ਕਾਰਨ ਸੀ ਕਿਉਂਕਿ ਇਹ ਬ੍ਰਹਿਮੰਡ ਜਿਹੜਾ ਹੈ ਇਹਦੇ ਵਿੱਚ ਬਹੁਤ ਸਾਰੀਆਂ ਐਨਰਜੀਆਂ ਨੇ, ਉਹ ਨੈਗੇਟਿਵ ਨਹੀਂ ਪਰ ਸਾਡੇ ਵਾਸਤੇ ਨੈਗੇਟਿਵ ਹੋ ਸਕਦੀਆਂ, ਉਹ ਆਪਣੇ ਆਪਣੇ ਥਾਂ ਤੇ ਜਿਵੇਂ ਚੱਲ ਰਹੀਆਂ ਨੇ। ਉਹਨਾਂ ਤੋਂ ਰੱਖਿਆ ਕਰਨ ਵਾਸਤੇ ਗੁਰੂ ਸਾਹਿਬ ਨੇ ਸਾਨੂੰ ਸਰਬ ਲੋਹ ਦਿੱਤਾ ਸੀ, ਪਰ ਹੁਣ ਤੇ ਸਾਨੂੰ ਆ ਛੋਟਾ ਜਿਹਾ ਕੜਾ ਵੀ ਭਾਰਾ ਲੱਗਣ ਲੱਗ ਪਿਆ, ਇੰਨੇ ਕਮਜ਼ੋਰ ਹੋ ਗਿਆ ਸਿੱਖ। ਇੱਕ ਸੱਜਣ ਮੈਨੂੰ ਕਹਿੰਦੇ ਵੀ ਮੈਂ ਅੰਮ੍ਰਿਤ ਛਕਿਆ ਤੇ ਸੋਨੇ ਦਾ ਕੜਾ ਪਾਇਆ, ਸਰ ਜਾਏਗਾ ਇਹਦੇ ਨਾਲ? ਮੈਂ ਕਿਹਾ ਵੀ ਇਹਦਾ ਕਿੰਨਾ ਕੁ ਵਜਨ ਹੈ? ਓਨਾ ਹੀ ਉਹਦਾ ਵਜਨ ਹੈ, ਓਨਾ ਹੀ ਇਹਦਾ ਹੈ। ਕਹਿੰਦੇ ਨਹੀਂ, ਮੈਂ ਸੋਚਿਆ ਵੀ ਕੋਈ ਗੱਲ ਨਹੀਂ। ਮੈਂ ਕਿਹਾ ਨਹੀਂ, ਸੋਨਾ ਬਾਅਦ ਵਿੱਚ ਹੈ, ਤੁਸੀਂ ਪਾਉਣਾ ਅਨਵਿਧ ਗਹਿਣਾ, ਤੁਸੀਂ ਵੈਸੇ ਤੇ ਉਹ ਵੀ ਨਾ ਪਾਓ ਤੇ ਚੰਗੀ ਗੱਲ ਹੈ ਕਿ ਇਹਦੇ ਵਿੱਚ ਵੈਸੇ ਜੀਵਨ ਦਾ ਸ਼ਿੰਗਾਰ ਹੋਵੇ, ਨਾਮ ਬਾਣੀ ਨਿਤਨੇਮ ਉੱਚੇ ਗੁਣ ਹੋਣ ਤੇ ਬੰਦੇ ਦਾ ਵੈਸੇ ਹੀ ਪ੍ਰਭਾਵ ਪੈ ਜਾਂਦਾ ਹੈ। ਜੇ ਕਿਲੋ ਸੋਨਾ ਤਪਿਆ ਹੋਵੇ ਸਰੀਰ ਤੇ ਚਿਹਰਾ ਜਿਹੜਾ ਉਹ ਸਿਕਰੀ ਨਾਲ ਭਰਿਆ ਹੋਵੇ ਤੇ ਉਹ ਸੁੰਦਰਤਾ ਕੀ ਕਰੇਗੀ ਉਹਦੀ? ਇਹ ਦਾਤਾ ਕੁਦਰਤੀ ਸੁੰਦਰਤਾ ਮਨੁੱਖ ਨੂੰ ਪਰਮਾਤਮਾ ਨੇ ਦਿੱਤੀ ਸੀ। ਇਸ ਕਰਕੇ ਜਿਹੜੇ ਕਕਾਰ ਨੇ, ਸਰਬ ਲੋਹ ਦਾ ਕੜਾ ਸਿੱਖ ਵਾਸਤੇ ਪਹਿਨਣਾ ਅਤ ਜ਼ਰੂਰੀ ਹੈ, ਲੋੜ ਹੈ ਉਹਦੀ। ਇਸ ਲਈ ਕਹਿ ਰਹੇ ਨੇ, ਮਹਾਂਕਾਲ ਰਖਵਾਰ ਹਮਾਰੋ, ਮਹਾਂਲੋਹ ਮੈਂ ਕਿੰਕਰ ਥਾਰੋ, ਕਿੰਕਰ ਦਾਰ ਤੇ ਮੈਂ ਛੋਟਾ ਜਿਹਾ ਤੇਰਾ ਕਾਰਕੁਨ ਹਾਂ, ਸੇਵਕ ਹਾਂ, ਮੈਨੂੰ ਦਾਸ ਜਾਣ ਕੇ ਰੱਖ। ਫਿਰ ਕਹਿੰਦੇ, ਆਪਣਾ ਜਾਣ ਕਰੋ ਰਖਵਾਰ, ਮੈਨੂੰ ਆਪਣਾ ਸਮਝ ਕੇ ਮੇਰੀ ਰਾਖੀ ਕਰ। ਬਾਹੇ ਗਹੇ ਕੀ ਲਾਜ ਵਿਚਾਰ, ਬਾਹੇ ਗਹੇ ਕਹਿੰਦੇ ਇੱਕ ਤੂੰ ਵਿਚਾਰ ਕਰ ਲੈ, ਭਾਵੇਂ ਹੇ ਅਕਾਲ ਪੁਰਖ ਵਾਹਿਗੁਰੂ, ਇੱਕ ਵਿਚਾਰ ਕਰਕੇ ਵੇਖਣੀ, ਭਾਵੇਂ ਮੇਰੇ ਵਿੱਚ ਇੰਨੀ ਸਮਰੱਥਾ ਨਹੀਂ, ਮੈਂ ਪੂਰਾ ਨਹੀਂ ਸਿੱਖ ਬਣ ਸਕਿਆ ਤੇਰਾ, ਪਰ ਹੁਣ ਗੱਲ ਇਹ ਬਣ ਗਈ ਵੀ ਤੂੰ ਮੇਰੀ ਬਾਂਹ ਫੜ ਲਈ। ਜੇ ਹੁਣ ਤੂੰ ਮੈਨੂੰ ਛੱਡ ਦਿੱਤਾ, ਮੇਰੀ ਰੱਖਿਆ ਨਾ ਕੀਤੀ, ਲੋਕ ਕਹਿਣਗੇ ਵੀ ਇਹ ਸਿੱਖ ਜਿਹੜਾ ਹੈ ਗੁਰੂ ਕੋਲ ਬੈਠਾ ਹੁੰਦਾ ਸੀ, ਅੱਜ ਇਹਨੂੰ ਕੀ ਹੋਇਆ, ਇਹ ਤੇਰੀ ਜ਼ਿੰਮੇਵਾਰੀ ਬਣ ਗਈ। ਇਸ ਲਈ ਐ ਤੇ ਸਿਆਣਾ ਰੱਬ ਵੀ ਬੜਾ, ਪਰ ਭਗਤ ਉਹਦੇ ਤੋਂ ਵੀ ਸਿਆਣੇ ਨੇ, ਉਹਨੂੰ ਫਸਾਉਣ ਲੱਗਿਆਂ ਬੜੇ ਤਰੀਕੇ ਵਰਤ ਲੈਂਦੇ। ਕਹਿੰਦੇ ਵੀ ਤੇਰੇ ਕੋਲ ਬੈਠੇ ਸੀ, ਹੁਣ ਲੋਕਾਂ ਨੇ ਵੇਖ ਲਿਆ ਵੀ ਉਹਦੇ ਕੋਲ ਬਹਿੰਦਾ, ਹੁਣ ਜੇ ਤੂੰ ਮੇਰੀ ਸਹਾਇਤਾ ਨਾ ਕੀਤੀ ਤੇ ਮੇਰਾ ਕੁਝ ਨਹੀਂ ਵਿਗੜਨਾ, ਤੇਰਾ ਨੁਕਸਾਨ ਹੋਣਾ ਹੈ। ਨਾ ਚਲਾਕੀ ਇਹਦੇ ਵਿੱਚ ਤਰੀਕਾ ਹੈ, ਜੁਗਤ ਹੈ। ਇਸ ਲਈ ਕਹਿੰਦੇ, ਬਾਹੇ ਗਏ ਕੀ ਲਾਜ ਵਿਚਾਰ, ਆਪਣਾ ਜਾਣ ਮੁਜੈ ਪ੍ਰਤ ਪਰਿਯੈ, ਚੁਣ ਚੁਣ ਸਤਰ ਹਮਾਰੇ ਮਰੀਐ, ਦੇਗ ਤੇਗ ਜਗ ਮੈਂ ਦੋ ਚਲੈ। ਇਹ ਅਗਲੇ ਦੋਹਰੇ ਵਿੱਚ ਦੇਗ ਤੇ ਤੇਗ ਦੀ ਦੋ ਦਾਤਾਂ ਮੰਗੀਆਂ ਨੇ, ਕੱਲ ਸ਼ਾਮ ਦੇ ਦੀਵਾਨ ਵਿੱਚ ਗੁਰੂ ਕਿਰਪਾ ਕਰੇ ਯਤਨ ਕਰਾਂਗੇ ਦੇਗ ਤੇਗ ਦਾ ਕੰਸੈਪਟ ਜਿਹੜਾ ਸਿੱਖੀ ਵਿੱਚ, ਉਹਦੇ ਬਾਰੇ ਹਜ਼ੂਰ ਕੀ ਕਿਰਪਾ ਕਰਦੇ ਨੇ। ਅੱਜ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਹੁਣ ਰਹਿ ਰਸ ਸਾਹਿਬ ਜੀ ਦੀ ਬਾਣੀ ਦਾ ਸਮਾਂ ਹੈ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।